ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿੰਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਨ ਅਚਹਿ ਗੁਰਸਿੱਖ ਕੋ, ਕੰਨਿਆ ਦੇ ਸਿੱਖ ਸੋਧ। ਅਨਰਣ ਹਿਤਕਰ ਵੇਦ ਵਿਦ, ਹੋਵੈ ਹਿਰਦੈ ਪ੍ਰਬੋਧ। ਅਸਨ ਅਚਹਿ ਗੁਰਸਿੱਖ ਕੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੁਣਾ ਨਿਧਾਨ ਗਰੀਬ ਨਿਵਾਜ, ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਸੰਗਤ ਕਰਨ ਵਾਸਤੇ ਹਾਜ਼ਰ ਹੋ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਇਸ ਸਤਸੰਗਤ ਦੀਆਂ ਵਡਮੁੱਲੀਆਂ ਘੜੀਆਂ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੁਭਾਇਮਾਨ ਹੁੰਦੇ ਹੈ, ਹੋਰ ਵੀ ਸਿੱਖ ਆਪਣੇ ਘਰ ਬਣਾ ਕੇ ਅਨੰਦਪੁਰੀ ਵਿੱਚ ਰਹਿੰਦੇ ਹੈ, ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਲਾਹੌਰਾ ਸਿੰਘ, ਉਸਦਾ ਘਰ ਵੀ ਸਤਿਗੁਰੂ ਜੀ ਦੇ ਨਿਵਾਸ ਅਸਥਾਨ ਤੋਂ ਨੇੜੇ ਹੀ ਸੀ। ਨੇੜੇ ਹੀ ਆਪਣੇ ਘਰ ਵਿੱਚ ਭਾਈ ਮਾਲਾ ਸਿੰਘ ਵੀ ਰਹਿੰਦਾ, ਜਿਸ ਤੋਂ 100 ਰੁਪਇਆ ਲੈ ਕੇ ਭਾਈ ਲਾਹੌਰਾ ਸਿੰਘ ਨੇ ਵਰਤ ਲਿਆ, ਫਿਰ ਮੋੜਿਆ ਨਾ। ਪਰਮੇਸ਼ਰ ਦੇ ਨੇਤ ਅਨੁਸਾਰ ਮਾਲਾ ਸਿੰਘ ਨੂੰ ਧਨ ਦੇ ਲੈਣ ਦੇਣ ਦੇ ਵਪਾਰ ਵਿੱਚ ਘਾਟਾ ਪੈ ਗਿਆ। ਅਕਸਰ ਮੰਗਦਾ ਰਹਿੰਦਾ ਹੈ ਲਾਹੌਰਾ ਸਿੰਘ ਦੇ ਪਾਸੋਂ ਜਾ ਕੇ ਆਪਣਾ ਦਿੱਤਾ ਹੋਇਆ ਕਰਜ਼ਾ, ਪਰ ਲਾਹੌਰਾ ਸਿੰਘ ਕੋਈ ਨਾ ਕੋਈ ਗੱਲ ਕਹਿ ਕੇ ਟਾਲ ਮਟੋਲ ਕਰ ਦਿੰਦਾ। ਇੱਕ ਦਿਨ ਭਾਈ ਮਾਲਾ ਸਿੰਘ ਦੀ ਪਤਨੀ ਨੇ ਕਿਹਾ ਕਿ ਸਖਤੀ ਨਾਲ ਲਾਹੌਰਾ ਸਿੰਘ ਤੋਂ ਮੰਗਣਾ ਚਾਹੀਦਾ, ਇਹੋ ਜਿਹੇ ਲੋਭੀ ਲੋਕ ਪਿਆਰ ਨਾਲ ਧਨ ਨਹੀਂ ਮੋੜਿਆ ਕਰਦੇ। ਜਦੋਂ ਭਾਈ ਮਾਲਾ ਸਿੰਘ ਲਾਹੌਰਾ ਸਿੰਘ ਤੋਂ ਧਨ ਲੈਣ ਗਿਆ ਹੈ ਤਾਂ ਉਸਨੇ ਅੱਗੋਂ ਆਪਣੇ ਮਨ ਮਰਜ਼ੀ ਦੀਆਂ ਆਪੇ ਹੀ ਰਚੀਆਂ ਹੋਈਆਂ ਘੜੀਆਂ ਹੋਈਆਂ ਤੁਕਾਂ ਪੜ੍ਹ ਕੇ ਸੁਣਾਈਆਂ ਕਿ ਸਿੱਖ ਪਾਸੋਂ ਧਨ ਲੈ ਕੇ ਵਰਤ ਲਵੇ, ਪਦਾਰਥ ਲੈ ਕੇ ਮਾਣ ਲਵੇ, ਅਤੇ ਜਿਸ ਤੋਂ ਲਿਆ ਹੋਵੇ ਉਸ ਸਿੱਖ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਸੇ ਪ੍ਰਕਾਰ ਫਿਰ ਕਿਹਾ ਕਿ ਜਦੋਂ ਸੁਣ ਕੇ ਭਾਈ ਮਾਲਾ ਸਿੰਘ ਨੇ ਆਖਿਆ, ਜਦੋਂ ਅੱਗੇ ਦਰਗਾਹ ਵਿੱਚ ਲੇਖਾ ਮੰਗਿਆ ਜਾਏਗਾ ਤਾਂ ਫਿਰ ਜਮ੍ਹਾਂ ਦੇ ਵੱਸ ਪੈ ਕੇ ਹਿਸਾਬ ਕਿਤਾਬ ਆਪਣੇ ਕੀਤੇ ਹੋਏ ਔਗਣਾਂ ਦਾ ਚੁਕਾਉਣਾ ਪੈਂਦਾ ਹੈ। ਸੁਣ ਕੇ ਲਾਹੌਰਾ ਸਿੰਘ ਨੇ ਉਸ ਪ੍ਰਕਾਰ ਦੇ ਹੀ ਆਪਣੀ ਤਰਫੋਂ ਵਚਨ ਕਹਿ ਕੇ ਸੁਣਾਏ ਕਿ ਸਤਿਗੁਰੂ ਜੀ ਦੇ ਵਾਕ ਨੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ। ਜਦੋਂ ਗੁਰ ਪਰਮੇਸ਼ਰ ਬਖਸ਼ਣਹਾਰ ਹੋਵੇ ਭਲਾ ਲੇਖਾ ਕਿਸ ਨੇ ਪੁੱਛਣਾ। ਇਹੋ ਜਿਹੇ ਬੋਲ ਲਾਹੌਰਾ ਸਿੰਘ ਵੱਲੋਂ ਕਹੇ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਨਿਵਾਸ ਅਸਥਾਨ ਦੀ ਛੱਤ 'ਤੇ ਬਿਰਾਜਿਆ ਹੋਇਆ ਵੀ ਸੁਣੇ। ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ ਆ, ਮਾਲਾ ਸਿੰਘ ਨੂੰ ਔਰ ਜੋ ਲਾਹੌਰਾ ਸਿੰਘ ਜਵਾਬ ਦਿੰਦਾ ਆ, ਲਾਹੌਰਾ ਸਿੰਘ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਬਚਨ ਕਹੇ ਕਿ ਜਦੋਂ ਵੀ ਖਾਣਾ ਖਰਚਣਾ ਹੈ, ਖਾਣ ਖਰਚਣ ਵਿੱਚ ਕਦੇ ਵਾਸਤੇ ਛਲ ਨਹੀਂ ਕਰਨਾ ਚਾਹੀਦਾ, ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਆਪਣੇ ਪਾਸ ਸਮਝਣਾ ਚਾਹੀਦਾ ਆ। ਇਹੋ ਜਿਹੀ ਕਿਰਿਆ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਆਪਣੇ ਧਰਮ ਤੋਂ ਹੀ ਦੂਰ ਹੋ ਜਾਏ। ਲੇਖੇ ਬਾਬਤ ਜੋ ਗੱਲ ਕਹੀ ਸੀ ਕਿ ਲੇਖਾ ਨਹੀਂ ਕੋਈ ਪੁੱਛੇਗਾ, ਲਾਹੌਰਾ ਸਿੰਘ ਨੇ ਆਖਿਆ ਸੀ ਤਾਂ ਇਸ ਤਰਕ ਦਾ ਉੱਤਰ ਸਤਿਗੁਰੂ ਜੀ ਨੇ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਬਚਨ ਸਤਿਗੁਰਾਂ ਪੜ੍ਹ ਕੇ ਸੁਣਾਇਆ ਕਿ ਗੁਰੂ ਪੀਰ ਹਾਮਾ ਤਾਂ ਭਰਦਾ ਤਾਂ ਉਗਾਹੀ ਗਵਾਹੀ ਭਰਦਾ ਹੈ ਜੇਕਰ ਪਰਾਇਆ ਹੱਕ ਖਾਣ ਰੂਪ ਮਰਦਾਰ ਨੂੰ ਨਾ ਖਾਏ ਤਾਂ। ਮੁਸਲਮਾਨਾਂ ਦੇ ਪੀਰ ਵੀ ਉਹਨਾਂ ਦੀ ਉਗਾਹੀ ਤਾਂ ਭਰਦੇ ਹੈ ਜੇਕਰ ਉਹ ਪਰਾਇਆ ਹੱਕ ਖਾਣ ਰੂਪ ਸੂਰ ਨੂੰ ਨਾ ਖਾਣ। ਹਿੰਦੂਆਂ ਦੇ ਔਰ ਸਿੱਖਾਂ ਦੇ ਗੁਰੂ ਵੀ ਤਾਂ ਉਹਨਾਂ ਦੀ ਸਾਧੀ ਭਰਦੇ ਹੈ। ਜੇਕਰ ਪਰਾਇਆ ਹੱਕ ਖਾਣ ਰੋਟੀ, ਗਊ ਦਾ ਮਾਸ ਨਾ ਖਾਣ ਤਾਂ। ਸੋ ਇਸ ਪ੍ਰਕਾਰ ਦੇ ਕਹੇ ਹੋਏ ਬਚਨ ਜਦੋਂ ਸਤਿਗੁਰੂ ਜੀ ਦੇ ਮੁਖਾਰ ਬਿੰਦੋਂ ਸੁਣੇ ਆ ਤਾਂ ਲਾਹੌਰਾ ਸਿੰਘ ਨੂੰ ਮੱਤ ਆਈ। ਮਾਲਾ ਸਿੰਘ ਨੂੰ ਕਹਿ ਦਿੱਤਾ ਕਿ ਕੱਲ੍ਹ ਨੂੰ ਆ ਕੇ ਮੈਥੋਂ ਆਪਣਾ ਧਨ ਲੈ ਜਾਵੀਂ। ਸਵੇਰ ਹੋਣ 'ਤੇ ਮਾਲਾ ਸਿੰਘ ਨੇ ਲਾਹੌਰਾ ਸਿੰਘ ਪਾਸੋਂ ਆਪਣਾ ਦਿੱਤਾ ਹੋਇਆ ਆਪਣੀ ਤਰਫੋਂ ਜੋ ਕਰਜ਼ਾ ਧਨ ਦਾ 100 ਰੁਪਇਆ ਲੈ ਲਿਆ। ਅਗਾਂਹ ਵਾਸਤੇ ਲਾਹੌਰਾ ਸਿੰਘ ਨੇ ਇਸ ਭੁੱਲ ਦੀ ਮੁਆਫ਼ੀ ਮੰਗੀ। ਅਗਲਾ ਦਿਨ ਹੋਣ 'ਤੇ ਸਵੇਰ ਵੇਲੇ ਸਤਿਗੁਰਾਂ ਵੱਲੋਂ ਦੀਵਾਨ ਸਜਾਉਣ 'ਤੇ ਦੀਵਾਨ ਵਿੱਚ ਹਾਜ਼ਰ ਹੋ ਕੇ ਲਾਹੌਰਾ ਸਿੰਘ ਨੇ ਆਪਣੀ ਭੁੱਲ ਦਾ ਪ੍ਰਾਸ਼ਚਿਤ ਕੀਤਾ, ਮੁਆਫ਼ੀ ਮੰਗੀ, ਆਪਣੇ ਆਪ ਨੂੰ ਸਤਿਗੁਰਾਂ ਪਾਸੋਂ ਬਖਸ਼ਵਾਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛਲ ਕਪਟ ਤੋਂ ਰਹਿਤ ਹੋ ਕੇ ਰਹਿਣ ਦਾ ਉਪਦੇਸ਼ ਦਿੱਤਾ ਹੈ। ਹੋਰ ਵੀ ਬਚਨ ਗੁਰਮਤ ਮਰਿਆਦਾ ਦੇ ਸਤਿਗੁਰੂ ਜੀ ਨੇ ਸੁਣਾਇਆ ਹੈ। ਮੁਕਤਨਾਮੇ ਦੇ ਰੂਪ ਵਿੱਚ ਕਵੀ ਜੀ ਨੇ ਉਹਨਾਂ ਬਚਨਾਂ ਨੂੰ ਵਰਣਨ ਕੀਤਾ ਹੈ। ਜਿਸ ਪ੍ਰਕਾਰ ਗੁਰੂ ਸਾਹਿਬ ਨੇ ਗੁਰੂ ਘਰ ਦੀ ਸਿੱਖ ਵਾਸਤੇ ਮਰਿਆਦਾ ਸੁਣਾਈ ਔਰ ਅੱਗੇ ਸੁਣਾ ਰਹੇ ਹਨ, ਆਓ ਪ੍ਰੇਮ ਸ਼ਰਧਾ ਭਾਵਨਾ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਸਨ ਅਚਹਿ ਗੁਰਸਿੱਖ ਕੋ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਭਾਈ ਜੇਕਰ ਭੋਜਨ ਛਕਣਾ ਹੈ ਤਾਂ ਗੁਰਸਿੱਖ ਦੇ ਘਰੋਂ ਭੋਜਨ ਪ੍ਰਸ਼ਾਦਾ ਛਕਣਾ ਚਾਹੀਦਾ।
ਕੰਨਿਆ ਦੇ ਸਿੱਖ ਸੋਧ,
ਸੋ ਨਿਗੁਰੇ ਹੱਥੋਂ ਭੋਜਨ ਨਹੀਂ ਲੈ ਕੇ ਛਕਣਾ। ਕਈ ਵੇਰਾ ਇਸ ਤਰ੍ਹਾਂ ਹੁੰਦਾ ਇੱਕ ਲੋਕਾਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਕਿਹਾ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ। ਭਾਈਆਂ ਵੱਲੋਂ ਵੀ ਜਿਵੇਂ ਦੇ ਹੁੰਦੇ ਹਨ ਤਿਵੇਂ ਹੀ ਉਹਨਾਂ ਤੋਂ ਜਾਂ ਸੋ ਜਿੱਥੇ ਕਿਤੇ ਜਿਸ ਪ੍ਰਬੰਧ ਅਨੁਸਾਰ ਚੱਲਣਾ ਪਵੇ, ਫਿਰ ਮਜਬੂਰੀ ਬਸ ਹੋ ਕੇ ਨਿਗੁਰਿਆਂ ਦੇ ਹੱਥੋਂ ਪਤਿਤ ਜਿਹੜੇ ਹਨ, ਜਿਨ੍ਹਾਂ ਨੂੰ ਗੁਰਸਿੱਖੀ ਕਮਾਉਣ ਵਿੱਚ ਪ੍ਰੀਤ ਨਹੀਂ ਹੈ, ਕੇਸਾਂ ਦੀ ਬੇਅਦਬੀ ਕਰਨ ਵਾਲੇ ਵੀ ਹਨ, ਉਹਨਾਂ ਦੇ ਹੱਥੋਂ ਵੀ ਲੈ ਕੇ ਨਾ ਚਾਹੁੰਦਿਆਂ ਹੋਇਆਂ ਵੀ ਭਾਈਆਂ ਨੂੰ ਭੋਜਨ ਪ੍ਰਸ਼ਾਦਾ ਉੱਥੇ ਜਦੋਂ ਪਾਠ ਕਰਨ ਜਾਣਾ ਹੈ ਛਕਣਾ ਪੈਂਦਾ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਭਾਈ ਭੋਜਨ ਪ੍ਰਸ਼ਾਦਾ ਛਕਣਾ ਤਾਂ ਗੁਰਸਿੱਖ ਦੇ ਘਰੋਂ ਹੀ ਛਕਣਾ ਚਾਹੀਦਾ ਹੈ। ਔਰ ਜੋ ਰਿਸ਼ਤਾ ਨਾਤਾ ਹੈ ਆਪਣੇ ਬੱਚਿਆਂ ਦਾ ਕਰਨਾ ਹੈ, ਉਹ ਵੀ ਗੁਰਸਿੱਖ ਪਰਿਵਾਰ ਵਿੱਚ ਹੀ ਕਰਨਾ ਚਾਹੀਦਾ ਹੈ। ਕੰਨਿਆ ਦੇਵੈ ਕੰਨਿਆ ਦੇ ਸਿੱਖ ਸੋਧ, ਸਿੱਖ ਵਿਚਾਰ ਕੇ ਕਿ ਉਹ ਘਰ ਜੋ ਪਰਿਵਾਰ ਹੈ ਉਹ ਗੁਰਸਿੱਖ ਹਨ ਕਿ ਜਾਂ ਕੇਵਲ ਮਾਇਆਧਾਰੀ ਹੀ ਹਨ, ਇਸ ਤਰ੍ਹਾਂ ਦੀ ਵਿਚਾਰ ਕਰ ਲੈਣੀ ਚਾਹੀਦੀ ਹੈ। ਨਹੀਂ ਤਾਂ ਕਈ ਜੋ ਧਨ ਦੇ ਲੋਭੀ ਵਿਚੋਲੇ ਹੁੰਦੇ ਹਨ, ਕਈ ਤਰ੍ਹਾਂ ਦਾ ਝੂਠ ਘੜ ਕੇ ਦੱਸ ਦਿੰਦੇ ਆ ਜੀ ਉਹ ਬੜੇ ਗੁਰਮੁਖ ਹਨ, ਭਾਵੇਂ ਕਿ ਗੁਰੂ ਘਰ ਵਿੱਚ ਸਾਲ 6 ਮਹੀਨੇ ਬਾਅਦ ਹੀ ਕਦੇ ਕਦਾਈ ਜਾਂਦੇ ਹੋਣ, ਸੋ ਉਹਨਾਂ ਦੀ ਸੋਭਾ ਐਵੇਂ ਝੂਠੀ ਹੀ ਕਰਕੇ ਰਿਸ਼ਤਾ ਨਾਤਾ ਕਰਾਉਣ ਵੱਲ ਹੀ ਖਿਆਲ ਹੁੰਦਾ ਹੈ ਕਿ ਕਿਸੇ ਤਰ੍ਹਾਂ ਇਹ ਕਾਰਜ ਸਿਰੇ ਚੜ੍ਹਾ ਦੇਈਏ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੱਸਦੇ ਆ ਕਿ ਘਰ ਪਰਿਵਾਰ ਬਾਬਤ ਸੋਧ ਲਵੇ, ਵਿਚਾਰ ਕਰ ਲਵੇ ਕਿ ਉਹ ਸਿੱਖ ਗੁਰਸਿੱਖ ਪਰਿਵਾਰ ਹੈ, ਗੁਰਮਤ ਨਾਲ ਉਹਨਾਂ ਦੀ ਪ੍ਰੀਤ ਹੈ, ਤਾਂ ਹੀ ਕੰਨਿਆ ਦਾ ਦਾਨ ਦੇਵੇ, ਆਪਣੀ ਲੜਕੀ ਦਾ ਰਿਸ਼ਤਾ ਨਾਤਾ ਜੋ ਹੈ ਉਹ ਗੁਰਸਿੱਖ ਪਰਿਵਾਰ ਦੇ ਘਰ ਕਰੇ,
ਅਨਰਿਣ ਹਿਤਕਰ ਵੇਦ ਵਿਦ।
ਅਤੇ ਜਿਹੜੇ ਅਨਰਿਣ ਰਹਿਣ ਦਾ ਹੀ ਚਿੱਤ ਵਿੱਚ ਖਿਆਲ ਕਰੇ ਕਿ ਕਦੇ ਵਾਸਤੇ ਕਿਸੇ ਤੋਂ ਕਰਜ਼ਾ ਨਾ ਲਵੇ, ਕੋਸ਼ਿਸ਼ ਇਹੋ ਹੋਵੇ ਕਿ ਕਿਸੇ ਤੋਂ ਕਰਜ਼ਾ ਲੈ ਕੇ ਧਨ ਨਾ ਵਰਤਣਾ ਪਏ। ਇਸ ਪ੍ਰਕਾਰ ਸੋ ਗੁਰਮਤਿ ਦੇ ਉਪਦੇਸ਼ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆਨ ਤੋਂ ਸੇਧ ਲੈ ਕਰਕੇ ਮਰਯਾਦਾ ਵਿੱਚ ਰਹੇ।
ਹੋਵੇ ਹਿਰਦੈ ਪ੍ਰਬੋਧ।
ਅਤੇ ਆਪਣੇ ਹਿਰਦੇ ਨੂੰ ਜੋ ਸਿੱਖਿਆ ਦੇ ਸਹਿਤ ਕਰੇ ਗੁਰੂ ਕਾ ਉਪਦੇਸ਼ ਗਿਆਨ ਪ੍ਰਾਪਤ ਕਰਕੇ।
ਚੌਪਈ ਸੁਤ ਬਰ ਜਹਿ ਨਹਿ ਥਹਿ ਕੁਸੰਗਤ।
ਅਤੇ ਆਪਣੇ ਬੱਚਿਆਂ ਨੂੰ ਕੁਸੰਗਤ ਕਰਨ ਤੋਂ ਵਿਵਰਜਿਤ ਕਰਕੇ ਰੱਖੇ। ਇਹ ਨਾ ਕਹੇ ਕਿ ਚਲੋ ਹਾਲੇ ਤਾਂ ਇਹ ਨਿਆਣੇ ਹਨ, ਬੱਚੇ ਹਨ, ਇਹਨਾਂ ਨੇ ਇਹਨਾਂ ਨੂੰ ਕੀ ਸਮਝ ਹੈ। ਜਿਹੋ ਜਿਹਾ ਹੀ ਕੋਈ ਮਨਮੁੱਖ ਹੋਵੇ ਉਹਨਾਂ ਨਾਲ ਵੀ ਇਹਨਾਂ ਨੂੰ ਫਿਰਨਾ ਹੀ ਪੈਂਦਾ ਹੈ, ਖੇਡਦੇ ਹਨ, ਹਾਲੇ ਨਿਆਣੇ ਨੇ, ਇਸ ਪ੍ਰਕਾਰ ਦਾ ਖਿਆਲ ਨਾ ਕਰੇ। ਸਗੋਂ ਜੇਕਰ ਕੁਸੰਗਤ ਵਿੱਚ ਜਾਂਦੇ ਆ, ਮਨਮੁੱਖਾਂ ਦੀ ਕੁਸੰਗਤ ਵਿੱਚ ਆਪਣੇ ਬੱਚੇ ਫਿਰਦੇ ਹਨ, ਤਾਂ ਉਹਨਾਂ ਨੂੰ ਵਰਜ ਦੇਵੇ, ਮਨ੍ਹਾ ਕਰ ਦੇਵੇ।
ਤਿਮ ਤ੍ਰਿਯ ਕੋ ਰਖ ਵਰਜ ਕੁਪੰਗਤ।
ਇਸੇ ਪ੍ਰਕਾਰ ਗੁਰਸਿੱਖ ਆਪਣੀ ਘਰਵਾਲੀ ਨੂੰ, ਪਤਨੀ ਨੂੰ ਵੀ ਕੁਸੰਗਤ ਪੰਗਤ ਵਿੱਚ ਬਹਿਣ ਤੋਂ ਵਰਜ ਕੇ ਰੱਖੇ।
ਗੁਰੂ ਮੰਤਰ ਕੋ ਨਿਸਦਿਨ ਰਰੈ।
ਅਤੇ ਗੁਰੂ ਕਾ ਮੰਤਰ ਰਾਤ ਦਿਨ ਉਚਾਰਨ ਕਰੇ। ਗੁਰਮੰਤਰ ਵਾਹਿਗੁਰੂ।
ਨਿਤ ਉੱਠ ਕਰਕੇ ਕਾਰਜ ਕਰੈ।
ਅਤੇ ਨਿਤ ਹੀ ਉੱਠ ਕੇ ਇਸ਼ਨਾਨ ਤੋਂ ਉਪਰੰਤ ਗੁਰਬਾਣੀ ਦਾ ਪਾਠ ਨਿਤਨੇਮ ਕਰੇ, ਗੁਰਮੰਤਰ ਸਿਮਰੇ, ਅਤੇ ਫਿਰ ਉੱਠ ਕੇ ਆਪਣੇ ਘਰ ਦੇ ਕਾਰਜ ਸਵਾਰੇ।
ਧਨ ਪੂਜਾ ਪਰ ਨਹਿ ਲਲਚਾਏ।
ਅਤੇ ਪੂਜਾ ਦੇ ਧਨ ਉੱਪਰ ਲੋਭੀ ਨਾ ਹੋਵੇ ਕਿ ਕਿਤਿਓਂ ਜੋ ਸੰਗਤ ਦੇ ਪੂਜਾ ਦਾ ਧਨ ਉਵੇਂ ਹੀ ਸੌਖਾ ਹੀ ਪ੍ਰਾਪਤ ਹੋ ਹੀ ਜਾਂਦਾ ਹੈ, ਕਿਹੜਾ ਕਿਸੇ ਨੂੰ ਪਤਾ ਲੱਗ ਰਿਹਾ ਹੈ, ਤਾਂ ਉਸ ਧਨ ਦੇ ਉੱਪਰ ਲੁਭਾਏਮਾਨ ਨਾ ਹੋਏ।
ਨਿਤ ਕੜਾਹ ਰੰਚਕ ਲਗ ਖਾਏ।
ਅਤੇ ਕੜਾਹ ਪ੍ਰਸ਼ਾਦ ਉਹਨਾਂ ਕੋ ਛਕੇ ਜਿੰਨਾ ਕੋ ਵਰਤਾਰਾ ਜੋ ਵਰਤਦਾ ਹੈ, ਥੋੜ੍ਹਾ ਹੀ ਛਾਂਦਾ ਜੋ ਹੈ ਪ੍ਰਾਪਤ ਕਰੇ।
ਸੀਤ ਪ੍ਰਸਾਦ ਗੁਰਨ ਕੋ ਲੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜੋ ਸੀਤ ਪ੍ਰਸ਼ਾਦ ਹੈ, ਜਿਸ ਪ੍ਰਸ਼ਾਦ ਭੋਜਨ ਪਦਾਰਥ ਨੂੰ ਸਤਿਗੁਰੂ ਜੀ ਨੇ ਛਕਿਆ ਹੋਵੇ, ਮਹਾਰਾਜ ਸਾਹਿਬ ਜੀ ਨੇ ਭੋਗ ਲਗਾਇਆ ਹੋਵੇ, ਉਹ ਸੀਤ ਪ੍ਰਸ਼ਾਦ ਪ੍ਰਾਪਤ ਕਰੇ।
ਜੋ ਅਰਦਾਸੀ ਬੰਟਤ ਦੇ।
ਅਤੇ ਜੋ ਅਰਦਾਸੀਆ ਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪ੍ਰਸ਼ਾਦ ਵਰਤਾਵੇ, ਵੰਡੇ ਆਉਂਦਾ ਸੰਗਤਾਂ ਵਿੱਚ ਵਰਤਾਏ, ਉਹ ਲੈ ਕੇ ਛਕੇ।
ਜੋ ਪ੍ਰਸਾਦ ਕੋ ਬੰਟਨ ਕਰੇ।
ਅਤੇ ਭਾਈ ਜਿਹੜਾ ਕੋਈ ਪ੍ਰਸ਼ਾਦ ਵਰਤਾਉਣ ਵਾਲਾ ਵਰਤਾਵਾ ਹੋਵੇ,
ਸਭ ਕੋ ਸਮ ਹੀ ਦੇ ਹਿਤ ਧਰੈ।
ਅਤੇ ਪ੍ਰੇਮ ਸਹਿਤ ਉਹ ਸਭਨਾਂ ਨੂੰ ਹੀ ਇੱਕ ਸਮਾਨ ਇੱਕੋ ਜਿਹਾ ਛਾਂਦਾ ਪ੍ਰਸ਼ਾਦ ਦਾ ਵਰਤਾਵੇ ਪ੍ਰੇਮ ਨਾਲ।
ਕਰੈ ਈਰਖਾ ਲੋਭ ਵਧਾਵੈ।
ਅਤੇ ਕਿਸੇ ਨਾਲ ਈਰਖਾ ਕਰਕੇ ਨਾ ਆਖੇ ਕਿ ਚਲੋ ਇਹ ਕਿਹੜਾ ਆਪਣਾ ਬਹੁਤਾ ਮਿੱਤਰ ਹੈ, ਇਸ ਨੂੰ ਤਾਂ ਥੋੜ੍ਹਾ ਜਿਹਾ ਪ੍ਰਸ਼ਾਦ ਦੇ ਦਿੰਦੇ ਹਾਂ। ਅਤੇ ਜਿਹੜਾ ਕੋਈ ਆਪਣੇ ਨਾਲ ਪ੍ਰੀਤ ਕਰਨ ਵਾਲਾ ਨਾ ਖੁਸ਼ ਹੋ ਕੇ ਕੁਆਉਂਦਾ ਬੁਲਾਉਂਦਾ ਹੈ, ਅਤੇ ਉਸ ਨੂੰ ਬਹੁਤਾ ਖੁੱਲ੍ਹਾ ਗੱਫਾ ਦੇ ਦੇਣ ਦਾ ਖਿਆਲ ਨਾ ਕਰੇ।
ਸੋ ਪ੍ਰਸਾਦ ਤਨ ਰੋਗ ਉਠਾਵੈ।
ਅਤੇ ਇਸ ਪ੍ਰਕਾਰ ਈਰਖਾ ਕਰਕੇ ਕਿਸੇ ਨੂੰ ਘੱਟ ਦੇਣਾ, ਔਰ ਕਿਸੇ ਨਾਲ ਪ੍ਰੇਮ ਹੋਣ ਕਰਕੇ ਪਦਾਰਥਾਂ ਦਾ ਲੋਭ ਲਾਲਚ ਆਪਣੇ ਕਾਰਜ ਸਵਾਰਨ ਦਾ ਮੁੱਖ ਰੱਖਦਿਆਂ ਹੋਇਆਂ ਕਿਸੇ ਨੂੰ ਖੁੱਲ੍ਹਾ ਛਾਂਦਾ ਨਾ ਵਰਤਾਵੇ, ਸੋ ਇਸ ਪ੍ਰਕਾਰ ਦਾ ਵਿਤਕਰਾ ਨਾ ਕਰੇ। ਜੇਕਰ ਇਵੇਂ ਦਾ ਵਿਤਕਰਾ ਕਰੇ ਕੋਈ, ਤਾਂ ਫਿਰ ਆਪਣੇ ਵੀ ਤਨ ਨੂੰ ਔਰ ਛਕਣ ਵਾਲੇ ਦੇ ਸਰੀਰ ਨੂੰ ਵੀ ਰੋਗ ਪੈਦਾ ਹੁੰਦੇ ਆ।
ਦਾਰਿਦ ਦੇਤ ਦੁੱਖ ਸੋ ਹੋਏ।
ਅਤੇ ਫਿਰ ਦੇਣ ਵਾਲੇ ਨੂੰ ਦੋਸ਼ ਲੱਗਦਾ ਹੈ ਦਲਿੱਦਰੀ ਹੋਣ ਦਾ।
ਪੁੰਨ ਸਿੱਖ ਅਸਨ ਜੋ ਭੁਗਤ ਹੈ ਕੋਏ।
ਅਤੇ ਫਿਰ ਜੇ ਕੋਈ ਸਿੱਖ ਪ੍ਰਸ਼ਾਦਾ ਭੋਜਨ ਛਕਦਾ,
ਉਠੈ ਨਾ ਛੋਡਹਿ ਥਿਰ ਜਿਸ ਥਾਏ।
ਜਦੋਂ ਭੋਜਨ ਪ੍ਰਸ਼ਾਦਾ ਛਕਣਾ ਹੋਵੇ ਨਾ, ਜਿਸ ਥਾਂ 'ਤੇ ਬੈਠਾ ਹੋਵੇ ਲੰਗਰ ਪ੍ਰਸ਼ਾਦਾ ਛਕਣ ਲਈ, ਅਤੇ ਕੋਈ ਕੰਮ ਪੈ ਜਾਏ ਤਾਂ ਉੱਥੋਂ ਭੱਜ ਕੇ ਚੱਲਿਆ ਜਾਵੇ ਇੱਧਰ ਉੱਧਰ ਕੰਮ ਸਵਾਰਨ ਵਾਸਤੇ, ਅਤੇ ਫਿਰ ਆ ਕੇ ਵੇਖੇ ਕਿ ਉਹ ਮੈਂ ਤਾਂ ਪ੍ਰਸ਼ਾਦਾ ਛਕਦਾ ਸੀ, ਮੈਨੂੰ ਤਾਂ ਚੇਤਾ ਹੀ ਭੁੱਲਿਆ ਰਿਹਾ, ਜਾਂ ਇੱਥੇ ਕੋਈ ਜਲਪਣੀ ਆਦਿ ਮੇਰਾ ਇੱਥੇ ਪਿਆ ਰਿਹਾ, ਅਤੇ ਚਲੋ ਕੋਈ ਗੱਲ ਨਹੀਂ, ਹੁਣ ਦੁਬਾਰਾ ਗਰਮ ਕਰਕੇ ਛਕ ਲੈਂਦੇ ਆ। ਪਤਾ ਵੀ ਨਾ ਲੱਗਣਾ ਕਿ ਕਿਸੇ ਨੇ ਭਲਾ ਜਾਂ ਹੱਥ ਲਗਾ ਦਿੱਤਾ ਹੋਵੇ, ਜਾਂ ਕਿਵੇਂ ਇੱਥੇ ਕੋਈ ਜੀਵ ਜੰਤੂ ਨਾ ਆ ਕੇ ਉੱਥੋਂ ਸੋ ਆਪਣਾ ਮੂੰਹ ਪਾ ਕੇ ਜੂਠਾ ਨਾ ਕਰ ਗਿਆ ਹੋਵੇ, ਇਵੇਂ ਦਾ ਕੋਈ ਖਿਆਲ ਨਹੀਂ ਚਿੱਤ ਵਿੱਚ ਨਾ ਕਰਨਾ ਖਿਆਲ, ਔਰ ਸੋਚਣਾ ਕਿ ਚਲੋ ਕੋਈ ਗੱਲ ਨਹੀਂ ਇੱਥੇ ਪਿਆ ਹੋਇਆ ਦੁਬਾਰਾ ਛਕ ਲੈਂਦੇ ਹਾਂ। ਸੋ ਜਾਂ ਤਾਂ ਉਸ ਪਾਸ ਭੋਜਨ ਪ੍ਰਸ਼ਾਦ ਦੇ ਕੋਲ ਕੋਈ ਸਿੱਖ ਬੈਠਾ ਹੋਵੇ। ਅਬਲ ਤਾਂ ਇਵੇਂ ਹੁੰਦਾ ਹੈ ਕਿ ਆਪ ਜਦੋਂ ਕੋਈ ਭੋਜਨ ਪ੍ਰਸ਼ਾਦਾ ਛਕਦਾ ਆਪਣੇ ਲੰਗਰ ਪ੍ਰਸ਼ਾਦ ਦੇ ਥਾਲ ਪਰੋਸੇ ਹੋਏ ਦਾ ਤਾਂ ਖਿਆਲ ਕਰਦਾ ਹੈ, ਅਤੇ ਦੂਸਰੇ ਦੇ ਭੋਜਨ ਦਾ ਕੀ ਖਿਆਲ ਕਰਨਾ ਹੈ, ਜਾਂ ਉੱਪਰ ਸੋ ਉਸ ਦੇ ਭੋਜਨ ਪ੍ਰਸ਼ਾਦ ਦੀ ਕਿੰਨੀ ਕੁ ਰਾਖੀ ਰੱਖੇਗਾ, ਕਿੰਨੀਆਂ ਕੁ ਮੱਖੀਆਂ ਉੱਥੋਂ ਉਡਾਉਣ ਦਾ ਜੀਵ ਜੰਤੂ ਦਾ ਖਿਆਲ ਰੱਖੇਗਾ। ਸੋ ਇਸ ਲਈ ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਜਿੱਥੇ ਪ੍ਰਸ਼ਾਦਾ ਛਕਣ ਵਾਸਤੇ ਬੈਠਾ ਹੋਵੇ ਨਾ, ਜਦੋਂ ਛਕ ਰਿਹਾ ਹੋਵੇ ਅਤੇ ਉੱਠ ਕੇ ਜੇਕਰ ਚੱਲਿਆ ਜਾਵੇ ਤਾਂ ਉਹ ਭੋਜਨ ਪ੍ਰਸ਼ਾਦਾ ਫਿਰ ਦੁਬਾਰਾ ਨਾ ਛਕੇ।
ਜੇ ਤਾਂ ਜੇ ਉੱਠੇ ਬਹੁਰ ਨਹਿ ਖਾਏ,
ਜੇਕਰ ਛਕਦਾ ਹੋਵੇ ਤਾਂ ਉੱਥੇ ਬੈਠ ਕੇ ਛਕਣਾ ਕਰੇ, ਅਤੇ ਜੇ ਛਕਦਿਆਂ ਹੋਇਆਂ ਵਿੱਚੋਂ ਉੱਠ ਜਾਵੇ ਇੱਧਰ ਉੱਧਰ ਕਾਰਜ ਕਰਨ ਵਾਸਤੇ ਫਿਰਦਾ ਰਹੇ, ਅਤੇ ਫਿਰ ਉੱਥੇ ਜਿੱਥੇ ਭੋਜਨ ਰੱਖਿਆ ਹੋਏ ਦੁਬਾਰਾ ਆਣ ਕੇ ਨਾ ਖਾਵੇ।
ਤੁਰਕ ਤੁਰਕ ਨੀ ਤੇ ਬਚ ਰਹਿ।
ਇਸੇ ਪ੍ਰਕਾਰ ਦੱਸਦੇ ਹਨ ਕਿ ਆਪ ਸਿੱਖ ਮਤ ਵਿੱਚ ਔਰ ਗੁਰਸਿੱਖਾਂ ਦੀ ਸੰਗਤ ਕਰਨ ਵਿੱਚ ਹੀ ਰਹਿਣਾ ਆ, ਅਤੇ ਜੋ ਤੁਰਕ ਹਨ ਤੁਰਕਣੀਆਂ ਹਨ ਤਿੰਨਾਂ ਦੇ ਪ੍ਰਭਾਵ ਤੋਂ ਉਹਨਾਂ ਦੀ ਸੰਗਤ ਕਰਨ ਤੋਂ ਬਚ ਕੇ ਰਹਿਣਾ।
ਗੁਰ ਕੇ ਸਿੱਖ ਪਰ ਤਰਕ ਨਾ ਕਹੇ,
ਤੇ ਗੁਰੂ ਮਹਾਰਾਜ ਸਾਹਿਬ ਦੇ ਸਿੱਖ ਸੇਵਕ ਉੱਪਰ ਤਰਕਾ ਨਾ ਕਰੇ ਕਦੇ ਵੀ।
ਚਾਰਹੋਂ ਵਰਨ ਬਨਹਿ ਗੁਰ ਭਾਈ,
ਤੇ ਚੌਹਾਂ ਵਰਨਾਂ ਦੀ ਵਿਚਾਰ ਨਾ ਚਿੱਤ ਵਿੱਚ ਇਸ ਪ੍ਰਕਾਰ ਦੀ ਕਰੇ ਕਿ ਇਹ ਜੀ ਜੋ ਨਿੱਕੀ ਜਾਤ ਵਾਲੇ ਹਨ ਜਾਂ ਨੀਚ ਕਹੇ ਜਾਂਦੇ ਹਨ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਦਿਕ ਨੂੰ ਇੱਕ ਸਮਾਨ ਹੀ ਸਮਝੇ। ਸਭ ਨੂੰ ਜਿਹੜੇ ਵੀ ਕੋਈ ਗੁਰਸਿੱਖ ਸੱਜ ਜਾਂਦੇ ਆ, ਪਾਹੁਲ ਖੰਡੇ ਦੀ ਪ੍ਰਾਪਤ ਕਰਕੇ ਗੁਰਸਿੱਖੀ ਧਾਰਨ ਕਰ ਲੈਂਦੇ ਨੇ, ਭਾਵੇਂ ਉਹ ਪਹਿਲਾਂ ਸ਼ੂਦਰ ਕੰਮੀ ਜਾਤ ਵਿੱਚ ਕਹੇ ਜਾਂਦੇ ਹੋਣ, ਉਹਨਾਂ ਨੂੰ ਵੀ, ਔਰ ਜਿਹੜੇ ਵੱਡੇ ਪਹਿਲਾਂ ਬ੍ਰਾਹਮਣ ਜਾਂ ਖੱਤਰੀ ਕਹੇ ਜਾਂਦੇ ਉਹਨਾਂ ਨੂੰ ਵੀ ਇੱਕ ਸਮਾਨ ਹੀ ਸਭ ਜਾਤ ਪਾਤ ਦਾ ਭੇਦਭਾਵ ਛੱਡ ਕੇ ਸਭ ਨੂੰ ਗੁਰ ਭਾਈ ਜਾਣੇ।
ਸਾਦਰ ਭੋਜਨ ਖਾਏ ਖਵਾਈ,
ਅਤੇ ਆਦਰ ਸਹਿਤ ਸਭ ਨੂੰ ਭੋਜਨ ਛਕਾਉਣਾ ਕਰੇ ਔਰ ਆਪ ਛਕਣਾ ਕਰੇ, ਇੱਕ ਸੰਗਤ ਪੰਗਤ ਵਿੱਚ ਬਿਠਾ ਕੇ। ਕਈਆਂ ਦਾ ਖਿਆਲ ਹੁੰਦਾ ਆ, ਭਰਮ ਕਰਦੇ ਹਨ, ਭੁਲੇਖੇ ਵਸ ਹੁੰਦੇ ਆ ਕਿ ਜੀ ਆਹ ਜਾਤ ਵਾਲੇ ਜੋ ਹਨ ਇਹਨਾਂ ਨੂੰ ਜ਼ਿਆਦਾ ਵਡਿਆਇਆ ਗਿਆ ਆ, ਇਸ ਤਰ੍ਹਾਂ ਦਾ ਕਈ ਖਿਆਲ ਕਰਦੇ ਆ, ਆਪਣੇ ਆਪ ਨੂੰ ਉੱਤਮ ਜਾਤੀ ਗੋਤ ਵਾਲੇ ਮੰਨਦੇ ਆ, ਅਤੇ ਕਈ ਉਹ ਵੀ ਹਨ ਜਿਹੜੇ ਕਿ ਆਪਣੇ ਆਪ ਨੂੰ ਜਿਨ੍ਹਾਂ ਵਿੱਚੋਂ ਮਹਾਰਾਜ ਸਾਹਿਬ ਨੇ ਜਿਸ ਜਾਤ ਪਾਤ ਦੇ ਬੰਧਨ ਵਿੱਚੋਂ ਕੱਢਿਆ ਆ ਉਸੇ ਜਾਤ ਪਾਤ ਵਾਲੇ ਹੀ ਮੰਨੀ ਜਾਂਦੇ ਆ। ਮਹਾਰਾਜ ਨੇ ਤਾਂ ਉੱਚਿਆਂ ਚੁੱਕਿਆ, ਜਾਤੀ ਪਾਤੀ ਦਾ ਭੇਦਭਾਵ ਸਭ ਖਤਮ ਕਰ ਦਿੱਤਾ, ਇੱਕੋ ਹੀ ਖੰਡੇ ਦੀ ਪਾਹੁਲ ਸਭ ਜਾਤ ਪਾਤ ਵਾਲਿਆਂ ਨੂੰ ਬਰਾਬਰ ਬਖਸ਼ ਦਿੱਤੀ। ਪਰ ਆਪਣੀ ਮਨਮਰਜ਼ੀ ਨਾਲ ਕਈ ਲੋਕ ਐਸੇ ਹਨ ਜਿਹੜੇ ਕਹਿੰਦੇ ਕਿ ਇਹ ਜੀ ਆ ਜਿਸ ਬਰਾਦਰੀ ਵਿੱਚ ਆਪਾਂ ਪੈਦਾ ਹੋਏ ਹਾਂ ਨਾ, ਅਤੇ ਸਾਡੀ ਬਰਾਦਰੀ ਵਾਲਾ ਜੋ ਸਿੱਖ ਹੋਇਆ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਸਨੇ ਸੇਵਾ ਕਰਕੇ ਪ੍ਰਾਪਤ ਕੀਤੀ ਹੈ, ਅਸੀਂ ਤਾਂ ਜੀ ਉਹਦੇ ਹੀ ਪੈਰੋਕਾਰ ਹਾਂ। ਮਹਾਰਾਜ ਸਾਹਿਬ ਨੇ ਜਾਤ ਦਾ ਬੰਧਨ ਤੋਂ ਮੁਕਤ ਕੀਤਾ, ਪਰ ਇਸ ਤਰ੍ਹਾਂ ਦੇ ਖਿਆਲ ਵਾਲੇ ਕਹਿੰਦੇ ਆ ਕਿ ਜੀ ਅਸੀਂ ਤਾਂ ਉਹਨਾਂ ਵਿੱਚੋਂ ਹੀ ਹਾਂ, ਸਾਡੇ ਵੱਡ ਵਡੇਰੇ ਤਾਂ ਉਹੋ ਹੀ ਹਨ। ਕਹਿੰਦੇ ਕਿ ਸਾਡੀ ਕੌਮ ਆਹ ਹੈ ਭਾਈ, ਤੁਹਾਡੀ ਕੌਮ ਵੱਖਰੀ, ਫਿਰ ਵੀ ਤੁਸੀਂ ਆਪਣੀ ਰੱਖੀ ਜਾਣੀ ਹੈ। ਮਹਾਰਾਜ ਸਾਹਿਬ ਨੇ ਜਾਤ ਕੌਮ ਤੋਂ ਉੱਪਰ ਸਭ ਨੂੰ ਖੰਡੇ ਦੀ ਪਾਹੁਲ ਇੱਕ ਬਰਾਬਰ ਦੇ ਕੇ ਇੱਕੋ ਹੀ ਬਾਟੇ ਵਿੱਚੋਂ ਛਕਾ ਕੇ ਖਾਲਸੇ ਸਜਾ ਦਿੱਤਾ, ਅਤੇ ਤੁਸੀਂ ਕਹਿੰਦੇ ਹੋ ਕਿ ਆ ਜੀ ਸਾਡੀ ਕੌਮ ਦਾ ਇਹ ਸਿੱਖ ਹੋਇਆ, ਅਤੇ ਇਹ ਆ ਸਾਡੇ ਵਡੇਰੇ ਦੀ ਆਹ ਕੁਰਬਾਨੀ ਆ। ਇਸ ਪ੍ਰਕਾਰ ਦਾ ਖਿਆਲ ਅਗਿਆਨ ਭਰਮ ਕਰਕੇ ਕਰਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿ ਭਾਈ ਸਭ ਨੂੰ ਇੱਕ ਸਮਾਨ ਸਮਝਣਾ ਹੈ, ਆਪਣੇ ਆਪ ਨੂੰ ਵੀ ਸਭਨਾਂ ਦੇ ਵਿੱਚ ਮਿਲਿਆ ਹੋਇਆ, ਖਾਲਸੇ ਵਿੱਚ ਸ਼ਾਮਿਲ ਹੋਇਆ ਸਮਝਣਾ, ਵੱਖਰਾ ਨਹੀਂ ਜਾਣਨਾ, ਔਰ ਆਦਰ ਸਹਿਤ ਇੱਕ ਸੰਗਤ ਪੰਗਤ ਵਿੱਚ ਬਿਠਾ ਕੇ ਸਭ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ ਛਕਣਾ।
ਭੇਖਣ ਕੀ ਬਾਣੀ ਕੋ ਤਜੈ,
ਤੇ ਭੇਖਾਂ ਦੀ ਜੋ ਬਾਣੀ ਹੈ ਨਾ, ਵੱਖ ਵੱਖ ਭੇਖਾਂ ਦੀ ਬਾਣੀ ਨੂੰ ਛੱਡਣਾ ਆ, ਆਪਣੇ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਨੂੰ ਉੱਤਮ ਜਾਣਨਾ ਹੈ, ਅਤੇ ਹੋਰਾਂ ਭੇਖਾਂ ਮਤਾਂ ਦੀ ਜੋ ਬਾਣੀ ਹੈ, ਬੁੱਲ ਬਾਣੀ ਜੋ ਸਿੱਖਿਆ ਹੈ, ਉਸ ਨਾਲ ਪ੍ਰੀਤ ਨਹੀਂ ਕਰਨੀ। ਆਪਣੇ ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਜੋ ਹੈ ਨਾ, ਭਲੇ ਵਾਸਤੇ, ਕਲਿਆਣ ਵਾਸਤੇ ਪੂਰੀ ਆ। ਜੇ ਵਿਚਾਰਨੀ ਹੈ, ਸਮਝਣੀ ਹੈ, ਮੰਨਣੀ ਹੈ, ਕਮਾਉਣੀ ਹੈ, ਤਾਂ ਆਪਣੇ ਗੁਰੂ ਦੀ ਸਿੱਖਿਆ ਬਹੁਤ ਹੈ। ਔਰ ਆਪਣੇ ਧਰਮ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖਾਂ ਦੇ ਉੱਚੇ ਸੁੱਚੇ ਜੀਵਨ ਹਨ, ਕੁਰਬਾਨੀਆਂ ਹਨ, ਉਹ ਵੀ ਪੜ੍ਹੀਆਂ ਵਿਚਾਰੀਆਂ ਜਾ ਸਕਦੀਆਂ। ਕਈ ਲੋਕ ਇਵੇਂ ਕਰਦੇ ਆ ਕਿ ਹੋਰਨਾਂ ਮਤਾਂ ਦੇ ਹੀ ਵਿਚਾਰ, ਜੇ ਕੋਈ ਵਕਤਾ ਹੋਵੇ, ਚੰਗੀਆਂ ਗੱਲਾਂ ਕਰਕੇ ਸੁਣਾਉਣ ਵਾਲਾ ਹੋਵੇ, ਤਾਂ ਉਹਨਾਂ ਦੀਆਂ ਗੱਲਾਂ ਸੁਣਦੇ ਸੁਣਦੇ ਫਿਰ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਜਾਂਦੇ ਆ, ਅਤੇ ਆਪਣੇ ਸਿੱਖ ਮਤ ਨਾਲੋਂ ਪ੍ਰੀਤੀ ਜੋ ਹੈ ਉਹ ਘਟਾਈ ਜਾਂਦੇ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਪਹਿਲਾਂ ਹੀ ਸੁਚੇਤ ਕੀਤਾ ਹੈ ਕਿ ਹੋਰਨਾਂ ਭੇਖਾਂ ਦੀ ਬਾਣੀ ਜੋ ਹੈ ਨਾ, ਉਸ ਨੂੰ ਜ਼ਿਆਦਾ ਪੜ੍ਹਨ ਵਿਚਾਰਨ ਵਿੱਚ ਆਪਣਾ ਚਿੱਤ ਨਾ ਲਗਾਏ।
ਖਾਏ ਨਾ ਅਸਨ ਸੀਤਲਾ ਜਜੈ,
ਅਤੇ ਜਿਹੜਾ ਸੀਤਲਾ ਦਾ ਜਜਿਆ ਹੋਇਆ, ਪੂਜਿਆ ਹੋਇਆ, ਭੇਟਾ ਕੀਤਾ ਹੋਇਆ ਭੋਜਨ ਹੈ, ਉਹ ਨਾ ਛਕੇ। ਜਿਵੇਂ ਕੋਈ ਸੀਤਲ ਪੂਜਨ ਕਰਦੇ ਆ, ਭਾਵ ਸੀਤਲਾ ਦੇਵੀ ਦਾ, ਦੇਵੀ ਪੂਜਨ ਕੀਤੇ ਵਾਲਾ ਪ੍ਰਸ਼ਾਦ ਹੈ ਨਾ, ਜਿੱਥੇ ਕਿਤੇ ਕੋਈ ਕਿਸੇ ਥਾਂ 'ਤੇ, ਕਈ ਲੋਕ ਆਪਣੇ ਧਰਮ ਅਸਥਾਨਾਂ ਦੇ ਪਾਸ ਗਲੀਆਂ ਬਾਜ਼ਾਰਾਂ ਵਿੱਚ ਜੱਗ ਆਦਿਕ ਕਰਦੇ ਆ, ਅਤੇ ਵਰਤਾਰਾ ਵਰਤਾਉਂਦੇ ਹਨ ਆਪਣੀ ਵੱਲੋਂ, ਜੋ ਦੇਵੀ ਪੂਜਨ ਕੀਤੇ ਵਾਲਾ ਪ੍ਰਸ਼ਾਦ ਹੈ, ਹੋਰਾਂ ਨੂੰ ਵੀ ਛਕਾਈ ਜਾਂਦੇ ਆ, ਤੁਸੀਂ ਵੀ ਲਓ, ਪ੍ਰਾਪਤ ਕਰੋ ਸਾਥੋਂ ਪ੍ਰਸ਼ਾਦ। ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਉਹ ਇਸ ਪ੍ਰਕਾਰ ਦੇਵੀ ਦੇਵਤਿਆਂ ਦੇ ਪੂਜਨ ਵਾਲਾ ਜੋ ਪ੍ਰਸ਼ਾਦ ਹੈ ਉਹ ਨਾ ਛਕੇ।
ਤੁਰਕ ਸੁਜਾਨ ਹੈ ਰੋਗ ਸਮਾਨੇ,
ਅਤੇ ਇਸ ਪ੍ਰਕਾਰ ਸੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਕਿ ਜਿਨ੍ਹਾਂ ਦੀ ਗੁਰੂ ਘਰ ਨਾਲ ਪ੍ਰੀਤ ਨਹੀਂ ਹੈ, ਐਸੇ ਜਿਹੜੇ ਤੁਰਕ ਲੋਕ ਹਨ, ਉਹਨਾਂ ਦੀ ਜੋ ਸੰਗਤ ਹੈ ਆਪਣੇ ਆਪ ਨੂੰ ਰੋਗ ਸਮਾਨ ਕਰਕੇ ਜਾਣੇ, ਉਹਨਾਂ ਦੀ ਸੰਗਤ ਕਰਨ ਤੋਂ ਬਚ ਕੇ ਰਹੇ।
ਅਚਹਿ ਨਾ ਕਲਮਾ ਅਸਨ ਬਖਾਨੇ,
ਅਤੇ ਜਿਸ ਪਦਾਰਥ ਉੱਪਰ ਉਹਨਾਂ ਨੇ ਆਪਣਾ ਕਲਮਾ ਮੰਤਰ ਪੜ੍ਹਿਆ ਹੋਇਆ ਹੈ, ਅਤੇ ਉਸ ਭੋਜਨ ਨੂੰ ਨਾ ਖਾਵੇ।
ਬੰਚਕ ਵਿਪਰ ਦਰਬ ਮੁਸਲੇ,
ਅਤੇ ਜਿਹੜੇ ਧਨ ਦੇ ਲੁੱਟਣ ਵਾਲੇ ਹਨ, ਠੱਗ ਹਨ, ਅਤੇ ਦਿਖਾਵੇ ਮਾਤਰ ਉਵੇਂ ਜੋ ਬ੍ਰਾਹਮਣ ਦੱਸਦੇ ਹਨ, ਉਹਨਾਂ ਤੋਂ ਵੀ ਬਚ ਕੇ ਰਹੇ।
ਭੇਖੀ ਸਿੱਖ ਭੁਲਾਵੇ ਜੇ,
ਅਤੇ ਕਈ ਭੇਖੀ ਸਿੱਖ ਹਨ, ਦਿਖਾਵੇ ਮਾਤਰ ਉਹਨਾਂ ਨੇ ਨਾ ਸਿੱਖਾਂ ਨੂੰ ਭਰਮਾਉਣ ਵਾਸਤੇ ਗੁਰਸਿੱਖੀ ਵਾਲਾ ਪਹਿਰਾਵਾ ਪਾਇਆ ਹੁੰਦਾ ਆ। ਜਿਵੇਂ ਸਾਧ ਸੰਗਤ ਹੋਰਨਾਂ ਅਨਮਤੀਆਂ ਨੇ ਇਸ ਪ੍ਰਕਾਰ ਕਈ ਤਰ੍ਹਾਂ ਦੇ ਯਤਨ ਕੀਤੇ ਆ, RSS ਵਾਲੇ ਹਨ ਜਿਹੜੇ, ਉਹ ਵੀ ਇਸ ਤਰ੍ਹਾਂ ਦੇ ਕੁਝ ਯਤਨ ਕਰਦੇ ਆ, ਆਪਣੇ ਕਰਿੰਦਿਆਂ ਨੂੰ, ਨੁਮਾਇੰਦਿਆਂ ਨੂੰ ਉਹਨਾਂ ਨੇ ਪਹਿਰਾਵੇ ਪਵਾਏ ਹੁੰਦੇ ਆ ਗੁਰਸਿੱਖਾਂ ਵਾਲੇ, ਅਤੇ ਕਈ ਵੇਰਾਂ ਜਦੋਂ ਆਪਣੀ ਪਰੇਡ ਕਰਦੇ ਆ ਉਹਨਾਂ ਨੂੰ ਹੀ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਗੁਰਸਿੱਖੀ ਬਾਣਾ ਪਵਾ ਕੇ ਫਿਰਾਇਆ ਹੁੰਦਾ ਲੋਕਾਂ ਵਿੱਚ, ਅਤੇ ਫਿਰ ਉਹਨਾਂ ਨੂੰ ਆਪਣੇ ਪਹਿਰਾਵਾ ਜਿਹਾ ਪਵਾ ਕੇ ਨਾ ਨਿੱਕਰਾਂ ਜਿਹੀਆਂ ਪਵਾ ਕੇ ਉਹਨਾਂ ਤੋਂ ਪਰੇਡ ਕਰਦੇ ਤੁਰੇ ਫਿਰਦੇ ਆ। ਸੋ ਪਤਾ ਲੱਗ ਜਾਂਦਾ, ਬਾਜ ਉਗੜ ਜਾਂਦਾ ਹੈ ਜਦੋਂ ਤਸਵੀਰਾਂ ਖਿੱਚੀਆਂ ਜਾਂਦੀਆਂ ਉਹਨਾਂ ਦੀਆਂ ਕਿ ਇਹ ਤਾਂ ਭੇਖੀ ਲੋਕ ਹਨ। ਸਿੱਖਾਂ ਵਿੱਚ, ਸਿੱਖ ਸੰਗਤਾਂ ਵਿੱਚ ਦਾਖਲ ਹੁੰਦੇ ਆ ਸਿੱਖਾਂ ਨੂੰ ਸੰਗਤਾਂ ਨੂੰ ਭਰਮਾਉਣ ਵਾਸਤੇ, ਔਰ ਹੋਰ ਜਿਹੜੇ ਅੱਜ ਕੱਲ੍ਹ ਜ਼ਿਆਦਾ ਵੱਡੀ ਗਿਣਤੀ ਵਿੱਚ ਬਹੁਤ ਵੱਡੇ ਪੱਧਰ 'ਤੇ ਆਪਣੇ ਮਤ ਦਾ ਪ੍ਰਚਾਰ ਕਰ ਰਹੇ ਆ, ਸੋ ਪਖੰਡੀ ਲੋਕ ਹਨ, ਉਹਨਾਂ ਨੇ ਵੀ ਆਪਣੇ ਪ੍ਰਚਾਰਕ ਬਣਾਏ ਹੋਏ ਆ ਪੱਗਾਂ ਵਾਲੇ ਸਿੱਖੀ ਸਰੂਪ ਵਿੱਚ, ਅਤੇ ਆਮ ਭੋਲੀ ਭਾਲੀ ਸਿੱਖ ਜਨਤਾ ਨੂੰ ਭਰਮਾਉਣ ਦੀ ਉਹ ਪੂਰੀ ਕੋਸ਼ਿਸ਼ ਕਰਦੇ ਆ। ਜਿਹੜੇ ਲੋਕ ਸਿੱਖ ਕਹਾਉਣ ਵਾਲੇ ਸਤਸੰਗਤ ਤੋਂ ਵਾਂਝੇ ਹਨ, ਨਿਤਾ ਪ੍ਰਤੀ ਸਤਸੰਗਤ ਵਿੱਚ ਨਹੀਂ ਜਾਂਦੇ, ਗੁਰ ਉਪਦੇਸ਼ ਕਥਾ ਕੀਰਤਨ ਨਹੀਂ ਸੁਣਦੇ, ਗੁਰਮਤ ਤੋਂ ਪੂਰੇ ਜਾਣੂ ਨਹੀਂ ਹਨ, ਉਹ ਉਹਨਾਂ ਦੇ ਮਗਰ ਲੱਗ ਕੇ ਭਰਮ ਭਟਕ ਕੇ ਫਿਰ ਉਹਨਾਂ ਦਾ ਪ੍ਰਭਾਵ ਕਬੂਲਦੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਐਸੇ ਜਿਹੜੇ ਭੇਖੀ ਲੋਕ ਹਨ ਨਾ, ਕੇਵਲ ਦਿਖਾਵੇ ਵਾਸਤੇ ਭਰਮਾਉਣ ਵਾਸਤੇ, ਜਿਨ੍ਹਾਂ ਨੇ ਸਿੱਖੀ ਪਹਿਰਾਵਾ ਪਾਇਆ ਹੋਇਆ ਹੈ ਉਹਨਾਂ ਦੇ ਪਿੱਛੇ ਲੱਗ ਕੇ ਭਟਕੇ ਭਰਮੇ ਨਾ।
ਖੰਡਨ ਨਾਰੀ ਸੰਤਤਹੀਨ,
ਅਤੇ ਇਸੇ ਪ੍ਰਕਾਰ ਜਿਹੜੇ ਕਿ ਪੁਰਸ਼ ਇਸਤਰੀਆਂ ਵਿਭਚਾਰੀ ਵਿਕਾਰੀ ਹਨ ਔਰ ਵਿਸ਼ੇ ਵਿਕਾਰਾਂ ਵਿੱਚ ਆਪਣਾ ਮਨ ਲਗਾਉਣ ਵਾਲੇ ਆ, ਸੋ ਇਸੇ ਪ੍ਰਕਾਰ ਹੋਰ ਕਿਸੇ ਦੀ ਜੋ ਸੰਤਾਨ ਸੋਭਾ ਦੇ ਸਹਿਤ ਤਰੱਕੀ ਕਰਦੀ ਹੋਈ ਵੇਖ ਕਰਕੇ ਜਿਹੜੇ ਈਰਖਾ ਕਰਦੇ ਆ, ਖੁਸ਼ ਨਹੀਂ ਹੁੰਦੇ, ਉਹਨਾਂ ਤੋਂ ਵੀ ਬਚ ਕੇ ਰਹਿਣਾ।
ਦੇ ਵਿਸ਼ਵਾਸ ਘਾਤ ਜਿਨਕੀਨ,
ਅਤੇ ਜਿਨ੍ਹਾਂ ਨੇ ਪਹਿਲਾਂ ਵਿਸ਼ਵਾਸ ਦਿੱਤਾ ਹੋਵੇ, ਭਰੋਸਾ ਆਪਣੇ ਆਪ ਉੱਪਰ ਕਰਵਾਇਆ ਹੋਵੇ, ਫਿਰ ਵਿਸਾਹ ਘਾਤ ਜਿਨ੍ਹਾਂ ਨੇ ਕੀਤਾ ਹੋਵੇ ਕਰ ਜਾਣ।
ਇਨਕੋ ਤਿਆਗਤ ਬਿਲਮ ਨਾ ਲਾਵੇ,
ਅਤੇ ਉਹਨਾਂ ਦੀ ਸੰਗਤ ਕਰਨੀ ਛੱਡਣ ਤੋਂ ਕਦੇ ਵਾਸਤੇ ਦੇਰ ਨਾ ਲਗਾਵੇ, ਉਹਨਾਂ ਦੀ ਕੁਸੰਗਤ ਤੋਂ ਜੋ ਦੂਰ ਹੋ ਜਾਵੇ ਛੇਤੀ ਹੀ।
ਤਜਹਿ ਕੁਸੰਗੀ ਸੰਗ ਜੇ ਪਾਵੇ,
ਅਤੇ ਜੇਕਰ ਕੁਸੰਗੀ ਦਾ ਸਾਥ ਮਿਲ ਜਾਏ, ਪਤਾ ਲੱਗੇ ਕਿ ਇਹ ਤਾਂ ਕੁਸੰਗੀ ਹੈ, ਇਹ ਤਾਂ ਕੁਮਤੀਆ ਹੈ, ਗੁਰਮਤ ਨਾਲ ਇਸ ਨੂੰ ਥੋੜ੍ਹਾ ਜਿੰਨਾ ਵੀ ਪਿਆਰ ਨਹੀਂ ਹੈ, ਤਾਂ ਫਿਰ ਉਸ ਦੀ ਕੁਸੰਗਤ ਛੱਡ ਦੇਵੇ।
ਪਾਵਨ ਤਨ ਪਾਵਨ ਕਰ ਥਾਨ,
ਅਤੇ ਇਸੇ ਪ੍ਰਕਾਰ ਆਪਣੇ ਸਰੀਰ ਨੂੰ ਜੋ ਸੋਚ ਪਵਿੱਤਰਤਾ ਦੇ ਸਹਿਤ ਰੱਖੇ, ਜਿੱਥੇ ਭੋਜਨ ਪ੍ਰਸ਼ਾਦਾ ਛਕਣਾ ਉਸ ਥਾਂ ਨੂੰ ਵੀ ਸਫਾਈ ਕਰਕੇ ਪਵਿੱਤਰ ਕਰੇ।
ਕ੍ਰਿਤ ਮੈਦਾਲੇ ਖੰਡ ਸਮਾਨ,
ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ ਵਿਧੀ ਦੱਸਦੇ ਹੈ ਕਿ ਆਪ ਵੀ ਇਸ਼ਨਾਨ ਕਰ ਲਵੇ, ਅਤੇ ਜਿਸ ਥਾਂ 'ਤੇ ਪ੍ਰਸ਼ਾਦ ਤਿਆਰ ਕਰਨਾ ਹੈ ਉਸ ਥਾਂ ਨੂੰ ਵੀ ਪਵਿੱਤਰ ਕਰੇ। ਜਿਸ ਚੁੱਲ੍ਹੇ 'ਤੇ ਚਾਹਵਾਂ ਬਣਾ ਕੇ ਪੀਂਦਾ ਰਿਹਾ ਹੋਵੇ, ਅਤੇ ਉਸ ਚੁੱਲ੍ਹੇ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਵੇ। ਕਈ ਵਾਰਾਂ ਸਾਡੇ ਵੀਰ ਜਦੋਂ ਜਾਂਦੇ ਆ ਘਰਾਂ ਵਿੱਚ, ਕਿਸੇ ਨੂੰ ਕਹਿਣ ਤੋਂ ਵੀ ਸੰਕੋਚ ਕਰਦੇ ਆ ਕਿ ਜੇਕਰ ਇਹਨਾਂ ਨੂੰ ਆਖਿਆ ਨਾ ਅੱਗੋਂ ਕਿਤੇ ਗੁੱਸਾ ਨਾ ਕਰਨ, ਇਹ ਨਾ ਹੋਵੇ ਨਾਰਾਜ਼ ਹੋ ਕੇ, ਅਤੇ ਸਾਨੂੰ ਫਿਰ ਮਾਇਆ ਦੀ ਸੇਵਾ ਥੋੜ੍ਹੀ ਘੱਟ ਕਰਨਗੇ। ਇਸ ਲਈ ਫਰਕ ਨਾ ਕੋਈ ਸੇਵਾ ਕਰਨ ਵਿੱਚ ਪਾ ਦੇਣ, ਇਹਨਾਂ ਨੂੰ ਕਹਿਣਾ ਕੁਛ ਨਹੀਂ, ਜੋ ਮਰਜ਼ੀ ਕਰੀ ਜਾਣ, ਭਾਵੇਂ ਕੋਈ ਸੋਚ ਪਵਿੱਤਰਤਾ ਬਿਲਕੁਲ ਨਾ ਰੱਖਣ, ਇਹਨਾਂ ਨੂੰ ਨਹੀਂ ਕੁਝ ਵੀ ਕਹਿਣਾ। ਇਵੇਂ ਦਾ ਬਹੁਤਿਆਂ ਦਾ ਖਿਆਲ ਹੁੰਦਾ ਹੈ, ਪਰ ਦੱਸਣਾ ਜ਼ਰੂਰ ਚਾਹੀਦਾ ਅਗਲੇ ਨੂੰ। ਜੇਕਰ ਭਾਈ ਕੋਈ ਸੇਵਾ ਕਰਕੇ, ਧਰਮ ਕਰਮ ਕਰਕੇ ਜੇ ਕਿਸੇ ਨੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਮਰਯਾਦਾ ਅਨੁਸਾਰ ਕਰੇਗਾ ਤਾਂ ਉਸਨੂੰ ਲਾਭ ਮਿਲੇਗਾ। ਦੱਸਦੇ ਹੈ ਕਿ ਉਸ ਥਾਂ ਨੂੰ ਪਵਿੱਤਰ ਕਰਨਾ ਹੈ, ਆਪ ਵੀ ਇਸ਼ਨਾਨ ਕੀਤਾ ਹੋਵੇ ਔਰ ਦੇਗ ਦੀ ਜੋ ਰਸਦ ਹੈ, ਘਿਓ ਮੈਦਾ ਆਟਾ ਅਤੇ ਖੰਡ ਇੱਕ ਸਮਾਨ ਲੈ ਕੇ,
ਕਰਹਿ ਕੜਾਹ ਜਪ ਪਾਠ ਸੁਠਾਨੈ,
ਇਸ ਪ੍ਰਕਾਰ ਫਿਰ ਜੋ ਚਾਸ ਜਲ ਦੇ ਵਿੱਚ ਖੰਡ ਪਾ ਕੇ ਗਰਮ ਕਰਕੇ ਸੋ ਤਿਆਰੀ ਕਰਕੇ ਇਵੇਂ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਅਤੇ ਇਸ ਤਰ੍ਹਾਂ ਫਿਰ ਜੋ ਜਪ ਜੀ ਸਾਹਿਬ ਦਾ ਪਾਠ ਵੀ ਨਾਲ ਕਰੇ ਪ੍ਰਸ਼ਾਦ ਬਣਾਉਂਦਿਆਂ ਹੋਇਆਂ।
ਗੁਰ ਪ੍ਰਸਾਦ ਅਰਦਾਸ ਬਖਾਨੈ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਸ਼ਾਦ ਜਾਣ ਕਰਕੇ ਅਰਦਾਸ ਕਰੇ।
ਹੱਥ ਜੋੜ ਠਾਂਡੋ ਹੋਏ ਕਰੈ
ਤੇ ਹੱਥ ਜੋੜ ਕੇ ਖੜਾ ਹੋ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ।
ਕੱਛ ਅਰ ਪਾਗ ਸ਼ਸਤਰ ਤਨ ਧਰੈ
ਤੇ ਆਪਣੇ ਸਰੀਰ ਉੱਪਰ ਜੋ ਕਕਾਰ ਸਜਾਏ ਹੋਣ ਕਿ ਛਹਿਰਾ ਪਹਿਨਿਆ ਹੋਵੇ, ਦਸਤਾਰ ਸਜਾਈ ਹੋਵੇ, ਇਵੇਂ ਪੂਰੇ ਬਸਤਰ ਪਹਿਨੇ ਹੋਣ ਅਤੇ ਸ਼ਸਤਰ ਧਾਰਨ ਕੀਤੇ ਹੋਣ।
ਦੋਹਰਾ ਜਿਤ ਕਾਰਜ ਗੁਰ ਭਾਵ ਹਿਤ
ਤੇ ਜਿਸ ਕਾਰਜ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਕੇ ਉਸ ਕਾਰਜ ਨੂੰ ਗੁਰੂ ਕਾ ਉੱਟ ਆਸਰਾ ਲੈ ਕੇ ਸਵਾਰਨਾ ਚਾਹੁੰਦਾ ਹੈ।
ਹੋਹੇ ਭਾਵਨੀ ਪੂਰ
ਤਾਂ ਜਿਸ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰੇਮ ਕਰਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਉਸ ਦੀ ਭਾਵਨਾ ਮਹਾਰਾਜ ਸਾਹਿਬ ਦੱਸਦੇ ਹਨ ਕਿ ਪੂਰੀ ਹੁੰਦੀ ਆ।
ਇਹਾਂ ਸਿਦਕ ਸਾਬਤ ਭਇਓ
ਤੇ ਇੱਥੇ ਇਸ ਸੰਸਾਰ ਵਿੱਚ ਇਸ ਲੋਕ ਵਿੱਚ ਰਹਿੰਦਿਆਂ ਹੋਇਆ ਉਹ ਸਾਬਤ ਸਿਦਕ ਦੇ ਸਹਿਤ ਹੋ ਕੇ ਵਿਚਰਦਾ ਹੈ।
ਅੱਗੇ ਸੁੱਖ ਭਰਪੂਰ
ਉਸ ਨੂੰ ਬਹੁਤਾ ਘਣਾ ਸੁੱਖ ਅੱਗੇ ਪਰਲੋਕ ਵਿੱਚ ਵੀ ਪ੍ਰਾਪਤ ਹੁੰਦਾ।
ਚੌਪਈ ਸਿੱਖ ਕੋ ਆਦਾ ਨਾਮ ਨਲੇ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨਾਮ ਉਚਾਰਨ ਬਾਰੇ ਦੱਸਦੇ ਹੈ ਕਿ ਜਦੋਂ ਵੀ ਸਿੱਖ ਦਾ ਨਾਮ ਉਚਾਰਨ ਕਰਨਾ ਨਾ ਆਪਣੇ ਮੁੱਖ ਤੋਂ ਤਾਂ ਗੁਰੂ ਕਾ ਸਿੱਖ ਹੋਣ ਕਰਕੇ ਉਸਦਾ ਪੂਰਾ ਨਾਮ ਉਚਾਰਨਾ ਹੈ। ਜੇਕਰ ਸਿੰਘ ਹੈ, ਉਸਨੇ ਅੰਮ੍ਰਿਤ ਛਕਿਆ ਹੈ ਤਾਂ ਉਸਦੇ ਨਾਮ ਨਾਲ ਸਿੰਘ ਸ਼ਬਦ ਲਗਾ ਕੇ ਉਸਦਾ ਨਾਮ ਲੈਣਾ ਹੈ। ਜੇਕਰ ਬੀਬੀ ਨੇ ਅੰਮ੍ਰਿਤ ਛਕਿਆ ਹੈ ਤਾਂ ਉਸਦੇ ਨਾਮ ਨਾਲ ਕੌਰ ਤਖਲਸ ਕਹਿ ਕੇ ਫਿਰ ਉਸਦਾ ਨਾਮ ਉਚਾਰਨਾ ਹੈ। ਇਵੇਂ ਗੁਰਸਿੱਖ ਦਾ ਪੂਰਾ ਨਾਮ ਕਹੇ, ਕਦੇ ਵਾਸਤੇ ਅੱਧਾ ਨਾਮ ਨਾ ਲਵੇ।
ਲੇ ਜੋ ਜਮ ਕੇ ਵਸ ਹੋਏ ਤੇ
ਦੱਸਦੇ ਹਨ ਕਿ ਜਿਹੜਾ ਅੱਧਾ ਨਾਮ ਸਿੱਖ ਦਾ ਉਚਾਰਨ ਕਰਦਾ ਆ, ਪੂਰਾ ਨਾਮ ਨਹੀਂ ਲੈਂਦਾ ਤੇ ਉਹ ਇਸ ਕੰਮ ਕਰਨ ਕਰਕੇ ਸੋ ਗੁਰਸਿੱਖ ਨੂੰ ਗੁਰਸਿੱਖ ਨਾ ਦੱਸਣਾ ਤੇ ਅੱਧਾ ਨਾਮ ਲੈਣਾ, ਨਿਰਾਦਰੀ ਕਰਨੀ, ਇਸ ਤਰ੍ਹਾਂ ਦੀ ਨਿਰਾਦਰੀ ਕਰਨ ਕਰਕੇ ਦੱਸਦੇ ਹਨ ਕਿ ਉਹ ਜਮਾਂ ਦੇ ਵਸ ਪੈਂਦਾ।
ਬਿਨਾ ਵਿਆਹ ਬਿਨ ਪਠੇ ਆਨੰਦ
ਤੇ ਵਿਆਹ ਬਾਬਤ ਦੱਸਦੇ ਆ ਕਿ ਜਦੋਂ ਤੱਕ ਆਨੰਦ ਕਾਰਜ ਨਹੀਂ ਹੋਇਆ, ਵਿਆਹ ਦਾ ਕਾਰਜ ਸੰਪੂਰਨ ਨਹੀਂ ਹੋਇਆ, ਆਨੰਦ ਨਹੀਂ ਪੜਿਆ ਗਿਆ।
ਪਰ ਤ੍ਰਿਯ ਰਮਹਿ ਨਾ ਹੇਤ ਆਨੰਦ
ਤੇ ਸੰਸਾਰਿਕ ਸੁੱਖ ਆਨੰਦ ਵਾਸਤੇ ਪਰ ਇਸਤਰੀ ਦਾ ਸੰਗ ਨਾ ਕਰੇ।
ਨਹਿ ਸੁਪਤ ਹੈ ਸਿੱਖ ਸਾਂਝ ਸਵੇਰੇ
ਤੇ ਸਵੇਰ ਸਮੇਂ ਜਦੋਂ ਨਿਤਨੇਮ ਦਾ ਸਮਾਂ ਹੁੰਦਾ ਹੈ ਗੁਰਬਾਣੀ ਪੜ੍ਹਨ ਦਾ, ਜਾਂ ਸ਼ਾਮ ਦਾ ਸਮਾਂ ਜਦੋਂ ਗੁਰਬਾਣੀ ਦਾ ਪਾਠ ਸੰਜੈ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਿਲੰਦੇ ਸਤਸੰਗਤ ਕਰਨ ਦਾ ਅਵਸਰ ਹੈ, ਤਿਸ ਵੇਲੇ ਸੋਵੇਂ ਨਾ ਦਲਿਦਰੀ ਹੋ ਕੇ।
ਅਸੁੱਚ ਜੂਠ ਕੇ ਜਾਏ ਨਨੇਰੇ
ਤੇ ਇਸ ਪ੍ਰਕਾਰ ਦੋਵੇਂ ਵੇਲੇ ਦਾ ਉੱਦਮ ਕਰਕੇ ਇਹਨਾਂ ਸਮਿਆਂ ਵਿੱਚ ਗੁਰਬਾਣੀ ਦਾ ਪਾਠ ਨਿਤਨੇਮ ਕਰੇ, ਸਤਸੰਗਤ ਕਰੇ ਅਤੇ ਅਪਵਿੱਤਰਤਾ ਦੇ ਅਤੇ ਜੂਠ ਦੇ ਕਦੇ ਵਾਸਤੇ ਨੇੜੇ ਨਾ ਜਾਵੇ, ਜੂਠ ਤੋਂ ਬਚ ਕੇ ਰਹੇ, ਖਾਣ ਤੋਂ ਵੀ।
ਰੱਖੇ ਨਾ ਕੇਸ ਖੁੱਲੇ ਕਰ ਜੂੜਾ
ਅਤੇ ਆਪਣੇ ਕੇਸਾਂ ਦਾ ਜੂੜਾ ਕਰਕੇ ਰੱਖੇ, ਆਪਣੇ ਕੇਸਾਂ ਨੂੰ ਖੁੱਲ੍ਹੇ ਹੀ ਕਰਕੇ ਨਾ ਛੱਡੇ, ਕਿਉਂਕਿ ਬਹੁਤ ਲੋਕ ਹਨ ਜਿਹੜੇ ਆਪਣੇ ਕੇਸਾਂ ਨੂੰ ਖੁੱਲ੍ਹੇ ਹੀ ਛੱਡਦੇ ਆ ਦਿਖਾਵੇ ਵਾਸਤੇ, ਜੋ ਸੋਹਣੇ ਲੱਗਣ ਵਾਸਤੇ ਕਿ ਲੋਕਾਂ ਨੂੰ ਸਾਡੇ ਕੇਸ ਰੋਮ ਖੁੱਲ੍ਹੇ ਦਿਸਣਗੇ। ਅਨਮਤੀਆਂ ਵੱਲ ਵੇਖਦਿਆਂ ਹੋਇਆਂ ਆਪਣੇ ਸੁਹੱਪਣ ਦਾ ਤਨ ਦੇ ਰੂਪ ਦਾ ਇਜ਼ਹਾਰ ਕਰਦਿਆਂ ਹੋਇਆਂ ਕੇਸ ਖੁੱਲ੍ਹੇ ਛੱਡਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਆਪਣੇ ਕੇਸਾਂ ਨੂੰ ਖੁੱਲ੍ਹੇ ਨਹੀਂ ਛੱਡਣਾ, ਕੇਸਾਂ ਦਾ ਜੂੜਾ ਕਰਕੇ ਰੱਖਣਾ।
ਦੇ ਦਸਵੰਧ ਗੁਰੂ ਕੋ ਰੂੜਾ
ਔਰ ਦਸਵੰਧ ਬਾਬਤ ਦੱਸਦੇ ਹਨ ਕਿ ਸੁੰਦਰ ਜੋ ਦਸਵੰਧ ਹੈ ਗੁਰੂ ਘਰ ਦਾ, ਇਹ ਜ਼ਰੂਰ ਦੇਣਾ ਹੈ ਆਪਣੀ ਕਿਰਤ ਕਮਾਈ ਵਿੱਚੋਂ।
ਕਰਹਿ ਦੰਤ ਧਾਵਨ ਜਲ ਸਾਥਾ
ਤੇ ਜਲ ਸਮੇਤ ਦਾਤਣ ਕੁਰਲਾ ਵੀ ਕਰਨਾ ਹੈ।
ਪਠ ਗੁਰਬਾਣੀ ਟੇਕੇ ਮਾਥਾ,
ਗੁਰਬਾਣੀ ਦਾ ਪਾਠ ਜਦੋਂ ਕਰਨਾ ਹੈ ਸੰਪੂਰਨ, ਤਾਂ ਆਪਣਾ ਸੀਸ ਝੁਕਾ ਕੇ ਮੱਥਾ ਟੇਕਣਾ, ਨਮਸਕਾਰ ਕਰਨੀ।
ਨਾਨਕ ਦਾਦਕ ਤਜ ਦੋਏ ਗੋਤ।
ਅਤੇ ਹੁਣ ਰਿਸ਼ਤਾ ਨਾਤਾ ਕਰਨ ਬਾਬਤ ਦੱਸਦੇ ਆ ਕਿ ਜਦੋਂ ਵੀ ਜੋ ਆਪਣੇ ਬੱਚਿਆਂ ਦਾ ਰਿਸ਼ਤਾ ਨਾਤਾ ਕਰਨਾ ਹੋਵੇ, ਤਾਂ ਆਪਣੇ ਨਾਨਕਿਆਂ ਔਰ ਦਾਦਕਿਆਂ ਦੀਆਂ ਦੋਹਾਂ ਗੋਤਾਂ ਨੂੰ ਛੱਡ ਕੇ ਹੀ ਨਾਤਾ ਤਹਿ ਕਰੇ।
ਸਾਖ ਗੁਰੂ ਸਿੱਖਨ ਸੰਗ ਹੋਤ।
ਅਤੇ ਗੁਰੂ ਕੇ ਸਿੱਖਾਂ ਨਾਲ ਹੀ ਰਿਸ਼ਤਾ ਨਾਤਾ ਕਰੇ, ਕਿਉਂਕਿ ਇਹੋ ਜਿਹੀਆਂ ਜੋ ਆਪਣੀਆਂ ਰਲਦੀਆਂ ਮਿਲਦੀਆਂ ਗੋਤਾਂ ਹਨ ਨਾ, ਇਹਨਾਂ ਵਿੱਚ ਕਈ ਵੇਰਾਂ ਜਦੀ ਪੁਸ਼ਤੀ, ਜੋ ਕਈ ਰੋਗ ਹੁੰਦੇ ਆ ਜਾਂ ਬਿਮਾਰੀਆਂ ਹੁੰਦੀਆਂ, ਇਸ ਪ੍ਰਕਾਰ ਦਾ ਸੋ ਜਿਹੜਾ ਹੈ ਖਿਆਲ ਆਪਣੇ ਚਿੱਤ ਵਿੱਚ ਰੱਖਣਾ ਚਾਹੀਦਾ ਹੈ। ਔਰ ਰਿਸ਼ਤਾ ਨਾਤਾ ਦਾ ਜੋ ਆਪਣਾ ਪਿਆਰ ਸਤਿਕਾਰ ਹੈ ਆਪਣੇ ਲੋਕਾਂ ਵਿੱਚ, ਸਭ ਦੇ ਵਿੱਚ ਇੱਕ ਦੂਸਰੇ ਪ੍ਰਤੀ ਜਿਹੜਾ ਕਿ ਬਣਿਆ ਰਹੇ, ਇਸ ਵਾਸਤੇ ਜਿਵੇਂ ਕਈ ਹੋਰ ਅਨਮਤੀਏ ਲੋਕ ਕਰਦੇ ਆ ਕਿ ਆਪਣੀ ਬਰਾਦਰੀ ਵਿੱਚ ਹੀ, ਨੇੜੇ ਹੀ ਪਰਿਵਾਰਕ ਸੰਬੰਧੀਆਂ ਵਿੱਚ ਹੀ ਰਿਸ਼ਤੇ ਨਾਤੇ ਕਰਵਾ ਲੈਂਦੇ ਆ, ਇਵੇਂ ਅਨਮਤੀਆਂ ਪਿੱਛੇ ਲੱਗ ਕੇ ਕਈ ਵਾਰ ਹੁਣ ਜੋ ਸਿੱਖ ਵੀ ਇਵੇਂ ਕਰਨ ਵੱਲ ਹੋ ਤੁਰੇ ਹਨ। ਪਰ ਦੱਸਿਆ ਹੈ ਕਿ ਇਸ ਪ੍ਰਕਾਰ ਦਾ ਖਿਆਲ ਜਿਹੜਾ ਹੈ ਇਹ ਜ਼ਰੂਰ ਰੱਖੇ, ਔਰ ਗੁਰਸਿੱਖਾਂ ਦੇ ਘਰ ਹੀ ਨਾਤਾ ਹੋਵੇ।
ਇਸ ਪ੍ਰਕਾਰ ਗੁਰਮੁਖ ਕੇ ਲੱਛਣ,
ਇਸ ਤਰ੍ਹਾਂ ਦੇ ਗੁਰਮੁਖਾਂ ਵਾਲੇ ਲੱਛਣ ਜਿਹੜੇ ਹਨ ਉਹ ਧਾਰਨ ਕਰਕੇ ਰਹੇ।
ਗੁਰਮਹਿ ਨਿਸਚਾ ਤਰਹਿ ਵਿਚੱਛਣ,
ਅਤੇ ਸਤਿਗੁਰਾਂ ਵਿੱਚ ਨਿਸਚਾ ਜੋ ਹੈ ਸ੍ਰੇਸ਼ਟ ਚਤੁਰਾਈ ਨਾਲ ਇਹ ਭਰੋਸਾ ਰੱਖੇ ਬਣਾ ਕੇ।
ਮਰੇ ਸਿੱਖ ਤੇ ਕਰੇ ਕੜਾਹ,
ਅਤੇ ਜਦੋਂ ਸਿੱਖ ਕੋਈ ਚੜ੍ਹਾਈ ਕਰਦਾ ਹੈ ਤਾਂ ਤਿਸ ਵੇਲੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਕਰਨੀ ਚਾਹੀਦੀ ਹੈ।
ਤਿਸ ਕੁਟੰਬ ਰੁਦ ਨਹਿ ਬਹੁ ਨਾਹ,
ਅਤੇ ਜਿਸ ਸੰਬੰਧੀ, ਜਿਸ ਪਰਿਵਾਰ ਦਾ, ਸਿੱਖ ਪਰਿਵਾਰ ਦਾ ਸੰਬੰਧੀ ਚੜ੍ਹਾਈ ਕੀਤਾ ਹੋਵੇ ਅਤੇ ਉਹ ਆਪਣੇ ਮ੍ਰਿਤਕ ਸੰਬੰਧੀ ਨੂੰ ਕਦੇ ਵਾਸਤੇ ਰੋਣ ਨਾ।
ਤਜਹਿ ਸ਼ੋਕ ਸਭ ਆਨੰਦ ਬੜਾਏ,
ਅਤੇ ਤਜਹਿ ਸ਼ੋਕ ਸਭ ਪ੍ਰਕਾਰ ਦਾ ਸ਼ੋਕ ਗਮ ਜੋ ਹੈ ਨਾ ਤਿਆਗ ਕੇ ਅਤੇ ਆਨੰਦ ਆਪਣੇ ਹਿਰਦੇ ਵਿੱਚ ਗੁਰਬਾਣੀ ਦਾ ਆਸਰਾ ਲੈ ਕੇ ਵਧਾਉਣ।
ਨਹਿ ਪੀਟ ਹੈ ਤ੍ਰਿਆ ਮਿਲ ਸਮਦਾਏ, ਨਹਿ ਪੀਟ ਹੈ ਤ੍ਰਿਆ ਮਿਲ ਸਮਦਾਏ,
ਤ੍ਰਿਆ ਮਿਲ ਸਮਦਾਏ, ਸੋ ਬਹੁਤ ਸਾਰੀਆਂ ਇਕੱਠੀਆਂ ਹੋ ਕੇ ਜਿਵੇਂ ਇਸਤਰੀਆਂ ਮਿਲ ਕੇ ਰੋਂਦੀਆਂ ਹਨ, ਪਿੱਟਦੀਆਂ ਹਨ, ਇਵੇਂ ਕਿਸੇ ਤਰ੍ਹਾਂ ਦੇ ਵੀ ਪਿੱਟ ਸਿਆਪੇ ਨਹੀਂ ਕਰਨੇ।
ਪੜ੍ਹੈ ਸ਼ਬਦ ਕੀਰਤਨ ਕੋ ਕਰੈ,
ਅਤੇ ਗੁਰਬਾਣੀ ਦਾ ਪਾਠ ਕਰਨਾ ਹੈ, ਸ਼ਬਦ ਕੀਰਤਨ ਕਰਨਾ ਸੁਣਨਾ ਹੈ।
ਸੁਣੈ ਬੈਠ ਬੈਰਾਗ ਸੋ ਧਰੈ,
ਜੇਕਰ ਕੀਰਤਨ ਵਾਲੇ ਹਾਜ਼ਰ ਨਾ ਹੋਣ ਤਾਂ ਉਵੇਂ ਜਿਸ ਨੂੰ ਗੁਰਬਾਣੀ ਦਾ ਪਾਠ ਕਰਨਾ ਆਉਂਦਾ ਹੈ ਉਹ ਉੱਚੀ ਆਵਾਜ਼ ਵਿੱਚ ਮ੍ਰਿਤਕ ਸਰੀਰ ਦੇ ਨੇੜੇ ਗੁਰਬਾਣੀ ਦਾ ਪਾਠ ਕਰੇ, ਜਾਂ ਫਿਰ ਵੀ ਕੋਈ ਗੁਰਬਾਣੀ ਦਾ ਪਾਠ ਉਚਾਰਨ ਕਰਕੇ ਪੜ੍ਹ ਕੇ ਨਹੀਂ ਸੁਣਾ ਸਕਦਾ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨ।
ਸੁਣੈ ਬੈਠ ਬੈਰਾਗ ਸੋ ਧਰੈ,
ਅਤੇ ਜਿਹੜੇ ਬੈਠ ਕੇ ਜਿਨ੍ਹਾਂ ਨੇ ਸੁਣਨਾ ਹੈ ਉਹ ਵੈਰਾਗ ਦੇ ਸਹਿਤ ਬਹਿ ਕੇ ਇਕਾਗਰਤਾ ਨਾਲ ਪਾਠ ਕੀਰਤਨ ਸੁਣਨ।
ਪੁੰਜ ਸੰਤ ਦਿਜ ਸਿੱਖ ਹਕਾਰੈ,
ਅਤੇ ਇਸੇ ਪ੍ਰਕਾਰ ਜੋ ਗੁਰਮਤਿ ਸਮਾਗਮ ਜਦੋਂ ਚੜ੍ਹਾਈ ਕੀਤੇ ਹੋਏ ਪ੍ਰਾਣੀ ਪ੍ਰਥਾਏ ਕਰਨੇ ਤਾਂ ਸਿੱਖ ਸੰਤਾਂ ਮਹਾਤਮਾ ਸੰਗਤਾਂ ਨੂੰ ਇਕੱਤਰ ਕਰਨਾ ਕਰੇ।
ਜਥਾ ਸ਼ਕਤ ਕਰਵਾਏ ਆਹਾਰੈ,
ਅਤੇ ਜਿੰਨੀ ਕੋ ਸਮਰੱਥਾ ਹੋਏ ਸਮਰੱਥਾ ਅਨੁਸਾਰ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਵਰਤਾਵੇ।
ਦਰਬ ਬਸਤਰ ਦੇ ਭੇਟਣ ਤਾਹੀਂ,
ਅਤੇ ਇਸੇ ਪ੍ਰਕਾਰ ਜਿਨ੍ਹਾਂ ਨੇ ਗੁਰਬਾਣੀ ਦਾ ਪਾਠ ਕੀਰਤਨ ਕੀਤਾ ਹੋਵੇ, ਸੇਵਾ ਸਿਮਰਨ ਕੀਤਾ ਹੋਵੇ ਪ੍ਰਾਣੀ ਦੇ ਪ੍ਰਥਾਏ, ਉਹਨਾਂ ਨੂੰ ਧਨ ਵਸਤਰ ਆਦਿਕ ਦੀ ਭੇਟਾ ਦੇਵੇ।
ਰੀਤ ਵੇਦ ਕੀ ਤਿਆਗੈ ਨਾਹੀਂ,
ਅਤੇ ਇਸ ਪ੍ਰਕਾਰ ਦੀ ਗੁਰਮਤਿ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਜੋ ਮਰਯਾਦਾ ਹੈ, ਰੀਤੀ ਹੈ, ਇਹ ਨਾ ਛੱਡੇ।
ਕਿਰਿਆ ਸਮੇਤ ਸਿੱਖ ਕੋ ਸਾਰ,
ਗੁਰਮਤਿ ਅਨੁਸਾਰ ਪੂਰੀ ਸਰੀਰਕ ਕਿਰਿਆ ਮਰਯਾਦਾ ਨਿਭਾਉਂਦਿਆਂ ਹੋਇਆਂ ਚੜ੍ਹਾਈ ਕੀਤੇ ਹੋਏ ਸਿੱਖ ਪ੍ਰਾਣੀ ਦਾ ਸੰਸਕਾਰ ਕਰੇ।
केस छाप गुर सिर ना उतारै।
केस छाप गुर सिर ना उतारै, जो केस हन ना यह छाप गुर, गुरु की छाप हन, मोहर हन। इस करके गुरु की मोहर केसा नू जान के समझ के अपने सिर तो शरीर तो ना लहना करे।
पाहुलिया सिख रखे अदाब,
ते जिन जिन्ने अमृत छकिया है, खंडे दी पाहुल प्राप्त कीती है, ते ओ पाहुलिया सिख है, केसां दा सत्कार अदब रखे। ए ना होवे कि जिथे भी किते कंघा कीता है, केसां नू सवारिया ते उथे केस सुट दिते, ते आपे होर कोई चुकदा रहेगा। इवें चित विच ख्याल कईआं दा हुंदा आ, अवेसले जिहे हुंदे, ये आलस दा संकेत हुंदा आ। इस लई जिथे केसी कंघा कीता होवे, अपने केसां नू संभालना करे, उथों केस उड के इधर उधर हेठा ना डिगण, जां के वेख के किसे नू दलिद्री ना प्रतीत होवे। जदों इस तरह केस खिलरे पए कोई वेखेगा, तां किन्ना कु जाणो उस सिख तों ओह वेखण वाला प्रभावित होएगा, किन्ना कु सिख उस नू सुचेत सावधान लगेगा। उसने कहना कि इतने तां दलिद्र पाया, हुण सानू जां इह संभाल करनी पैणी आ, होर किसे नू नहीं। तां सो इवें ही इधर उधर केस जो हन खिलर जाणगे। सो कई इवें करदे आ, जिथे मर्जी सुट दिंदे आ, जां विथां खूंजां विच दे देणे हुंदे आ। पर जो केसां नू कंघा कीता होवे, तां ओह टुटे होए केस, मुरदा केस जो निकलदे आ कंघा करन ते, उन्हां नू किसे डब्बे विच पा के जां साफ कपड़े दी गुथली विच पा के जमा करी जावे। ज़्यादा जमा होण जदों, तां उस वेले उन्हां दा अग ते संस्कार करना चाहीदा है। इस लई गुरु महाराज सच्चे पातशाह जी ने दस्या है कि जिहने अमृत छकिया ना, ਉਹ ਪਾਹੁਲੀਆ ਸਿੱਖ ਹੈ। ਕੋਈ ਵੀ ਮਾਈ ਭਾਈ ਗੁਰਸਿੱਖ ਉਹ ਕੇਸਾਂ ਦਾ ਅਦਬ ਜ਼ਰੂਰ ਕਰੇ।
ਰੱਖੇ ਨਾ ਬੇਮੁਖ ਹੋਏ ਸੋ ਖਰਾਬ,
ਅਤੇ ਜੇਕਰ ਕੇਸਾਂ ਦਾ ਅਦਬ ਨਹੀਂ ਨਾ ਰੱਖਦਾ, ਜਾਣੋ ਕਿ ਉਹ ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੋਂ ਬੇਮੁਖ ਹੋ ਜਾਂਦਾ ਹੈ, ਉਸਨੂੰ ਖਰਾਬ ਹੋਣਾ ਪੈਂਦਾ ਹੈ।
ਸਹਿ ਸਾਸਨਾ ਜਮਕੀ ਪਹਾਰੀ,
ਉਸ ਬਾਬਤ ਵੀ ਦੱਸਦੇ ਆ ਕਿ ਜਮਾਂ ਦੀ ਸਾਸਨਾ ਤਾੜਨਾ ਉਸਨੂੰ ਸਹਾਰਨੀ ਪਵੇਗੀ, ਬਹੁਤ ਭਾਰੀ।
ਪਰ ਹੈ ਨਰਕ ਮਹਿ ਹੋਏ ਨਾ ਉਬਾਰੀ,
ਕਹਿੰਦੇ ਕਿ ਜਿਹੜਾ ਆਪਣੇ ਕੇਸਾਂ ਦਾ ਸਤਿਕਾਰ ਨਹੀਂ ਰੱਖਦਾ, ਨਰਕਾਂ ਵਿੱਚ ਪੈਂਦਾ ਹੈ, ਫਿਰ ਬਚਦਾ ਨਹੀਂ।
ਛਾਪ ਗੁਰੂ ਕੀ ਗੁਰ ਸਮ ਜਾਣੈ,
ਅਤੇ ਗੁਰੂ ਕੀ ਛਾਪ ਹਨ, ਮੋਹਰ ਹਨ ਕੇਸ, ਗੁਰੂ ਸਮਾਨ। ਜਿਵੇਂ ਗੁਰੂ ਕਾ ਅਦਬ ਕਰੀਦਾ, ਇਸੇ ਪ੍ਰਕਾਰ ਕੇਸਾਂ ਨੂੰ ਗੁਰੂ ਕੀ ਮੋਹਰ ਛਾਪ ਜਾਣ ਕੇ ਇਹਨਾਂ ਦਾ ਵੀ ਸਤਿਕਾਰ ਰੱਖਣਾ।
ਗੁਰ ਸਮ ਅਦਬ ਕੇਸ ਕੋ ਠਾਨੈ,
ਕੇਸਾਂ ਦਾ ਗੁਰੂ ਸਮਾਨ ਅਦਬ ਕਰਨਾ, ਗੁਰੂ ਕੀ ਬਖਸ਼ੀ ਮੋਹਰ ਜਾਣ ਕੇ।
ਜੋ ਉਤਰਾਹੇ ਤਾਹੇ ਤਜ ਦੇਨਾ,
ਅਤੇ ਜਿਹੜਾ ਕੇਸਾਂ ਨੂੰ ਲਾਹੁੰਦਾ ਹੈ, ਉਤਾਰਦਾ ਹੈ ਆਪਣੇ ਸਰੀਰ ਤੋਂ, ਕਟਾਉਂਦਾ ਮਨਾਉਂਦਾ ਘਸਾਉਂਦਾ ਜਾਂ ਦਵਾਈ ਲਾ ਕੇ ਸਾੜਦਾ ਹੈ, ਉਸ ਬਾਬਤ ਦੱਸਦੇ ਹਨ ਕਿ ਉਸ ਨੂੰ ਛੱਡ ਦੇਣਾ, ਤਿਆਗ ਦੇਣਾ ਹੈ।
ਸਾਖ ਤਜਹਿ ਕਰ ਪਾਨ ਨਾ ਲੈਣਾ,
ਉਸ ਦੀ ਸੰਗਤ ਕਰਨੀ ਵੀ ਛੱਡਣੀ ਹੈ, ਔਰ ਉਸ ਦਾ ਜੋ ਰਿਸ਼ਤਾ ਨਾਤਾ ਵੀ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰਨਾ ਆਪਣੇ ਬੱਚੀਆਂ ਵਾਸਤੇ। ਕਰ ਪਾਨ ਨਾ ਲੈਣਾ, ਔਰ ਹੋਰ ਦੱਸਿਆ ਹੈ ਕਿ ਜਿਹੜਾ ਕੇਸਾਂ ਦੀ ਸੰਭਾਲ ਨਹੀਂ ਕਰਦਾ, ਕੇਸਾਂ ਨੂੰ ਕਟਾਉਂਦਾ ਮਨਾਉਂਦਾ ਹੈ, ਕਰ ਪਾਨ ਨਾ ਲੈਣਾ, ਉਸ ਦੇ ਹੱਥ ਦਾ ਪਾਣੀ ਵੀ ਨਹੀਂ ਲੈ ਕੇ ਪੀਣਾ।
ਖਾਣ ਪਾਨ ਜੋ ਦੇਵੈ ਤਾਹੇ,
ਅਤੇ ਜੇਕਰ ਉਸ ਨੂੰ ਜਿਹੜਾ ਕੋਈ ਭੋਜਨ ਪ੍ਰਸ਼ਾਦਾ ਖਾਣ ਪੀਣ ਵਾਸਤੇ ਦੇਵੇ,
ਪਾਪ ਭਾਗ ਸੋ ਭੀ ਕੁਛ ਪਾਹੇ,
ਅਤੇ ਉਸ ਵੱਲੋਂ ਦਿੱਤਾ ਹੋਇਆ ਭੋਜਨ ਪ੍ਰਸ਼ਾਦਾ ਜਲ ਪਾਣੀ ਆਦਿਕ ਲੈ ਕੇ ਜਿਹੜਾ ਵੀ ਕੋਈ ਖਾਂਦਾ ਪੀਂਦਾ ਹੈ ਨਾ, ਅਤੇ ਪਾਪ ਦਾ ਹਿੱਸਾ ਜਿਹੜਾ ਉਸ ਦਾ ਉਹ ਵੀ ਕੋਈ ਸਾਂਝਾ ਕਰਦਾ ਹੈ, ਉਸ ਦੇ ਨਾਲ ਸਾਂਝ ਪਾ ਲੈਂਦਾ ਹੈ ਉਸ ਦੇ ਕਰਮਾਂ ਦੀ।
ਤੁਰਕ ਮੀਤ ਕਰੀਏ ਨਾ ਵਿਸਾਹੂ,
ਅਤੇ ਇਸ ਤਰ੍ਹਾਂ ਅੱਗੇ ਦੱਸਦੇ ਹੈ ਕਿ ਹੋਰ ਕਿਸੇ ਮਤ ਵਾਲਾ ਜਿਵੇਂ ਕੋਈ ਗੁਰੂ ਘਰ ਨਾਲ ਪ੍ਰੀਤ ਨਾ ਕਰਦਾ ਹੋਵੇ, ਕਾਰ ਵਿਹਾਰ ਕਰਦਿਆਂ ਹੋਇਆਂ ਆਪਣਾ ਕੋਈ ਮਿੱਤਰ ਬਣ ਜਾਂਦਾ ਆ, ਜਾਂ ਕੋਈ ਤੁਰਕ ਹੋਵੇ ਨਾ, ਭਾਵੇਂ ਆਪਣਾ ਮਿੱਤਰ ਵੀ ਹੋਵੇ, ਅਤੇ ਫਿਰ ਵੀ ਉਸ ਦਾ ਵਿਸ਼ਵਾਸ ਪੂਰਾ ਭਰੋਸਾ ਨਹੀਂ ਕਰਨਾ।
ਪਟ ਹੈ ਪਾਰਸੀ ਬੇਮੁਖ ਵਾਹੂ।
ਅਤੇ ਇਸ ਪ੍ਰਕਾਰ ਜਿਹੜੇ ਕਿ ਜੋ ਅਨਮਤੀਆਂ ਦਾ ਗਿਆਨ ਉਹਨਾਂ ਦੇ ਮਤ ਦਾ ਮਜ਼ਹਬ ਦਾ ਪ੍ਰਾਪਤ ਕਰਨ ਵਾਸਤੇ ਜੋ ਫਾਰਸੀ ਆਦਿਕ ਪੜ੍ਹਦੇ ਪੜ੍ਹਦੇ ਹੋਏ ਫਿਰ ਉਹਨਾਂ ਦੇ ਮਤ ਤੋਂ ਜਦੋਂ ਪ੍ਰਭਾਵਿਤ ਹੋ ਜਾਂਦੇ ਹੈ ਅਤੇ ਫਿਰ ਆਪਣੀ ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੋਂ ਬੇਮੁੱਖ ਹੋ ਜਾਂਦੇ ਆ, ਇਸ ਕਰਕੇ ਉਹਨਾਂ ਦੇ ਮਤ ਦਾ ਉਹਨਾਂ ਦੇ ਕੋਲੋਂ ਗਿਆਨ ਪ੍ਰਾਪਤ ਕਰਨ ਵਾਸਤੇ ਉਹਨਾਂ ਪਾਸੋਂ ਪੜ੍ਹਾਈ ਕਰਨ ਦਾ ਜ਼ਿਆਦਾ ਸਮਾਂ ਨਾ ਲਗਾਵੇ, ਜਿਸ ਕਰਕੇ ਕਿ ਕਿਤੇ ਗੁਰਮਤ ਤੋਂ ਦੂਰ ਨਾ ਹੋ ਜਾਵੇ, ਬੇਮੁੱਖ ਨਾ ਹੋ ਜਾਏ, ਸਾਵਧਾਨ ਰਹੇ।
ਮਰਨ ਕੇ ਜਨਮ ਪੁੱਤਰ ਕੈ ਵਿਆਹੂ।
ਅਤੇ ਇਸੇ ਪ੍ਰਕਾਰ ਦੱਸਦੇ ਹਨ ਹੋਰ ਅੱਗੇ ਕਿ ਜੋ ਜਦੋਂ ਮਰਗ ਦਾ ਸਮਾਂ ਹੋਵੇ ਜਾਂ ਬੱਚੇ ਦੇ ਜਨਮ ਦਾ ਸਮਾਂ ਹੋਵੇ ਜਾਂ ਵਿਆਹ ਦੇ ਕਾਰਜ ਹੋਣ ਘਰ ਵਿੱਚ,
ਬਖਸ਼ਾ ਵਹਿ ਤਨਖਾਹ ਸੁਰਾਹੂ।
ਅਤੇ ਜਿਸ ਪਾਸੋਂ ਕਿਤੇ ਗੁਰਮਤ ਤੋਂ ਉਲਟ ਮਰਯਾਦਾ ਵਿੱਚ ਫਰਕ ਪੈ ਜਾਵੇ, ਮਰਨ ਦੇ ਸਮੇਂ ਵਿੱਚ ਉਸ ਪ੍ਰੋਗਰਾਮ ਸਮਾਗਮ ਦੇ ਵਿੱਚ ਜਾਂ ਵਿਆਹ ਦੇ ਕਾਰਜਾਂ ਵਿੱਚ, ਸੋ ਪੁੱਤਰ ਦੇ ਜਨਮ ਸਮੇਂ ਜੇ ਕਿਤੇ ਕੋਈ ਭੁੱਲ ਹੋਈ ਹੈ ਮਰਯਾਦਾ ਸੰਬੰਧੀ, ਤਾਂ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਗੁਰਮਤ ਦੇ ਮਾਰਗ 'ਤੇ ਬਖਸ਼ਾ ਲਵੇ।
ਮੋਨੇ ਕਰ ਆਹਾਰ ਨਹਿ ਖਾਣਾ।
ਅਤੇ ਹੁਣ ਹੋਰ ਸਾਵਧਾਨ ਕਰਦੇ ਕਿ ਮੋਨੇ ਦੇ ਹੱਥੋਂ ਲੈ ਕੇ ਭੋਜਨ ਨਾ ਛਕੇ।
ਸਿਲਾ ਨਾ ਪੂਜਹਿ ਪਾਨ ਨਾ ਪਾਨਾ।
ਅਤੇ ਸਿਲਾ ਦੀ ਪੱਥਰ ਦੀ ਪੂਜਾ ਨਾ ਕਰੇ ਅਤੇ ਪਾਨ ਆਦਿਕ ਨਾ ਖਾਵੇ, ਕਿ ਇਹ ਜਿਹੜੀਆਂ ਵਸਤੂਆਂ ਤੰਬਾਕੂ ਦੇ ਵਿੱਚ ਵੀ ਕਈ ਵੇਰਾ ਰੱਖੀਆਂ ਹੁੰਦੀਆਂ।
ਵਰਨਾਸ਼ਰਮ ਕੀ ਰੀਤ ਵਿਰੋਧੀ।
ਅਤੇ ਇਸੇ ਪ੍ਰਕਾਰ ਗੁਰਮਤ ਤੋਂ ਵਿਰੋਧੀ ਜਿਹੜੀ ਰੀਤ ਹੈ ਨਾ, ਵਰਨ ਆਸ਼ਰਮ ਦਾ ਭੇਦ ਭਾਵ ਮੰਨਣ ਦੀ, ਜੋ ਇਸੇ ਪ੍ਰਕਾਰ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਦਿਕ ਦੀਆਂ ਜਾਤਾਂ ਦੇ ਵਿਚਾਰ ਦਾ ਭੇਦ ਭਾਵ ਸਮਝਣ ਦੀ, ਔਰ ਬ੍ਰਹਮਚਾਰੀ ਗ੍ਰਹਿਸਥੀ ਬਨਵਾਸੀ ਸੰਨਿਆਸੀ ਆਦਿਕ ਦੇ ਭੇਦ ਭਾਵ ਦੇ ਭਰਮ ਕਰਨ ਦੀ ਜਿਹੜੀ ਰੀਤੀ ਹੈ ਉਸ ਨੂੰ ਛੱਡੇ, ਗੁਰਮਤ ਤੋਂ ਵਿਰੁੱਧ ਜਿਹੜੀ ਰੀਤੀ ਹੈ ਸੋ ਉਸ ਦਾ ਤਿਆਗ ਕਰੇ।
ਮਮ ਸਿੱਖ ਕਰਹਿ ਨਾ ਰੱਖਹਿ ਸੋਧੀ।
ਅਤੇ ਆਪਣੇ ਹਿਰਦੇ ਵਿੱਚ ਸੋਝੀ ਰੱਖੇ ਅਤੇ ਵਰਨ ਆਸ਼ਰਮ ਦੀ ਰੀਤੀ ਦੀ ਵਿਚਾਰ ਵਹਿਮ ਭਰਮ ਨਾ ਕਰਨ ਲੱਗ ਪਏ।
ਦੋਹਰਾ ਬਹੁਤ ਕਰਮ ਸੰਸਾਰ ਕੋ।
ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਹੈ। ਅੱਗੇ ਹੋਰ ਵੀ ਜੋ ਇਸ ਮੁਕਤਨਾਮੇ ਦੀ ਸਿੱਖਿਆ ਦੇ ਵਿੱਚ ਅਗਾਹਵੀਂ ਸਿੱਖਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਸਾਂਝਾ ਉਪਦੇਸ਼ ਜਿਵੇਂ ਸੁਣਾਉਂਦੇ ਹਨ, ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੈਠਿਆ ਹੋਇਆ, ਸੋ ਇਸ ਸਿੱਖਿਆ ਨੂੰ ਅਗਾਹ ਅਗਲੇ ਦੀਵਾਨ ਵਿੱਚ ਸਰਵਣ ਕਰਨਾ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹ ਵਾਸਤੇ ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣ ਹਾਰ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਮਤ ਬਖਸ਼ਣ ਜੀ।
ਮੋਨੇ ਕਰ ਆਹਾਰ ਨਹਿ ਖਾਨਾ, ਸਿਲਾ ਨਾ ਪੂਜਹਿ ਪਾਨ ਨਾ ਪਾਨਾ, ਵਰਨਾਸ਼ਰਮ ਕੀ ਰੀਤ ਵਿਰੋਧੀ, ਮਮ ਸਿੱਖ ਕਰਹਿ ਨਾ ਰੱਖਹਿ ਸੋਧੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।